ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਪੰਥ ਦੇ ਵਾਲੀ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਐਸੇ ਦੀਨ ਦਿਆਲ ਸਤਿਗੁਰੂ ਕਲਗੀਧਰ ਸਵਾਮੀ ਜਿਨ੍ਹਾਂ ਬਾਬਤ ਵੱਡੇ ਵੱਡੇ ਮੁਸਲਮਾਨ ਫਕੀਰਾਂ ਨੇ ਵੀ ਇਹ ਗੱਲ ਕਹੀ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਜਪ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁੰਨਤ ਹੋਤੀ ਸਭ ਕੀ ਅੱਜ ਹਿੰਦੁਸਤਾਨ ਦੀ ਧਰਤੀ ਤੇ ਜਿਤਨੇ ਵੀ ਧਰਮ ਨਜ਼ਰ ਆ ਰਹੇ ਹਨ ਇਹ ਜਿਤਨੀ ਵੰਨ ਸੁਵੰਨਤਾ ਨਜ਼ਰ ਆਉਂਦੀ ਹੈ ਕਿਤੇ ਟੱਲ ਖੜਕਰੇ ਨੇ ਕਿਤੇ ਮਸੀਤਾਂ 'ਚ ਬਾਂਗਾਂ ਦਿੱਤੀਆਂ ਜਾ ਰਹੀਆਂ ਨੇ ਕਿਤੇ ਬੋਧੀ ਆਪਣੇ ਢੰਗ ਨਾਲ ਜੈਨੀ ਆਪਣੇ ਢੰਗ ਨਾਲ ਪੂਜਾਵਾਂ ਕਰ ਰਹੇ ਨੇ ਅੱਜ ਪੂਰੇ ਭਾਰਤ ਖੰਡ ਦੀ ਭੂਮੀ ਤੇ ਜਿਤਨੀ ਧਰਮਾਂ ਦੀ ਇਹ ਵੰਨ ਸੁਵੰਨਤਾ ਵੱਖੋ ਵੱਖਰੇ ਧਰਮਾਂ ਦੇ ਮਤਾਂ ਦੇ ਮਤਾਂਤਰਾਂ ਦੇ ਇਹ ਸੰਸਾਰ ਰੂਪੀ ਬਾਗ ਵਿੱਚ ਖਿੜੇ ਹੋਏ ਫੁੱਲ ਨਜ਼ਰ ਆਉਂਦੇ ਨੇ ਤਾਂ ਇਹ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਕਰਕੇ ਨਹੀਂ ਤਾਂ ਕੇਵਲ ਇੱਕੋ ਹੀ ਹੈਦਰੀ ਨਿਸ਼ਾਨ ਹੋਣਾ ਸੀ ਹਿੰਦੁਸਤਾਨ ਵਿੱਚ ਕੋਈ ਧਰਮ ਕੋਈ ਮਜ਼ਹਬ ਦੂਸਰਾ ਨਜ਼ਰ ਨਹੀਂ ਸੀ ਆਉਣਾ ਇਹ ਬਾਜਾਂ ਵਾਲੇ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਤਿਆਰੀ ਕਰ ਰਹੇ ਨੇ ਐਸਾ ਮਹਾਨ ਤੇਜਸਵੀ ਪੰਥ ਸਾਜਣ ਦੀ ਕੇਸ਼ੋਦਾਸ ਪੰਡਿਤ ਆਇਆ ਹੈ ਕਹਿੰਦਾ ਜੀ ਮੈਂ ਚੰਡੀ ਪ੍ਰਗਟ ਕਰ ਸਕਦਾ ਹਾਂ ਗੁਰਦੇਵ ਕਹਿੰਦੇ ਦੱਸ ਕੀ ਚਾਹੀਦਾ ਇਹਨੇ ਸਾਰੀ ਸਮੱਗਰੀ ਲਿਖਾਈ ਪਾਤਸ਼ਾਹ ਨੇ ਦੁੱਗਣੇ ਵਜਨ ਦੀਆਂ ਸਾਰੀਆਂ ਸਮੱਗਰੀਆਂ ਮੰਗਾ ਲਈਆਂ ਇਕਾਂਤ ਜਗ੍ਹਾ ਦੀ ਭਾਲ ਕਰਨੀ ਗੁਰਦੇਵ ਨੇ ਨੈਣੇ ਦਾ ਜੋ ਟਿੱਲਾ ਹੈ ਜਿਹਨੂੰ ਅੱਜ ਕੱਲ੍ਹ ਨੈਣਾ ਦੇਵੀ ਕਿਹਾ ਜਾਂਦਾ ਆਮ ਕਰਕੇ ਇਸ ਸਥਾਨ ਦੇ ਬਾਬਤ ਇੱਕ ਭਰਮ ਹੈ ਭਰਮ ਇਹ ਹੈ ਕਿ ਕਹਿੰਦੇ ਜੀ ਇੱਥੇ ਸ਼ਕਤੀ ਦੇ ਨੇਤਰ ਡਿੱਗੇ ਸੀ ਤਾਂ ਇੱਥੇ ਨੈਣਾ ਦੇਵੀ ਦਾ ਟਿੱਲਾ ਬਣਿਆ ਨਹੀਂ ਉਹ ਜਿਹੜਾ ਸਥਾਨ ਹੈ ਜਦੋਂ ਸ਼ਿਵ ਆਪਣੀ ਸ਼ਕਤੀ ਨੂੰ ਲੈ ਕੇ ਤੁਰਿਆ ਸੀ ਸੜਦੀ ਹੋਈ ਨੂੰ ਹਵਨ ਕੁੰਡ ਚੋਂ ਲੰਮੀ ਕਥਾ ਹੈ ਜਿੱਥੇ ਜਿੱਥੇ ਜਿਹੜੇ ਜਿਹੜੇ ਅੰਗ ਉਹਦੇ ਡਿੱਗੇ ਉੱਥੇ ਉਹ ਸਥਾਨ ਜਿਵੇਂ ਕਲਕੱਤੇ ਦੇ ਗੁਹਾਟੀ ਦੇ ਇਲਾਕੇ ਵਿੱਚ ਇੱਕ ਅੰਗ ਡਿੱਗਾ ਉਹਨੂੰ ਕਮੱਖਿਆ ਦੇਵੀ ਦਾ ਮੰਦਿਰ ਕਹਿੰਦੇ ਆ ਜਿੱਥੇ ਨੇਤਰ ਡਿੱਗੇ ਉਹ ਹੁਣ ਅੱਜ ਕੱਲ੍ਹ ਇੱਧਰ ਯੂਪੀ ਦੇ ਇਲਾਕੇ ਵਿੱਚ ਉਹ ਨੈਨੀਤਾਲ ਦਾ ਇਲਾਕਾ ਹੈ ਉੱਥੇ ਨੈਣਾ ਦੇਵੀ ਦਾ ਉਹ ਨੈਣੀਤਾਲ ਦਾ ਨੇਤਰਾਂ ਦਾ ਮੰਦਿਰ ਹੈ ਜਿਹੜਾ ਇਹ ਪਹਾੜ ਹੈ ਨੈਣਾ ਦੇਵੀ ਦਾ ਇੱਥੇ ਇੱਕ ਨੈਣੇ ਨਾਮ ਦਾ ਜ਼ਿਮੀਂਦਾਰ ਗੁੱਜਰ ਸੀ ਜਿਹਦੀਆਂ ਗਊਆਂ ਚਰਦੀਆਂ ਸਨ ਕੋਈ ਉੱਥੇ ਪਰਮੇਸ਼ਰ ਵੱਲੋਂ ਖੇਡ ਵਰਤੀ ਜਿਹੜੀ ਜਗ੍ਹਾ ਤੇ ਗਊ ਜਾਂਦੀ ਤੇ ਉਹਦਾ ਦੁੱਧ ਆਪਣੇ ਆਪ ਸਰਵਣ ਲੱਗ ਪੈਂਦਾ ਉਹਨੇ ਆਖਿਆ ਕੋਈ ਕਰਾਮਾਤੀ ਥਾਂ ਆ ਉਹਨੇ ਪੂਜਾ ਕਰਨੀ ਸ਼ੁਰੂ ਕਰਤੀ ਦੇਵੀ ਦੀ ਪਰ ਬਾਅਦ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਥੇ ਬਹੁਤ ਲੰਮਾ ਸਮਾਂ ਵੱਡੀ ਸਾਧਨਾ ਕੀਤੀ ਜਿਹੜੀ ਹੁਣ ਅੱਗੇ ਸਾਰੀ ਕਥਾ ਆਉਣੀ ਹੈ ਉਹ ਮਹਾਰਾਜ ਕਲਗੀਧਰ ਜੀ ਦਾ ਸਥਾਨ ਹੈ ਇਹ ਕਹਿ ਸਕਦੇ ਹਾਂ ਇਹ ਮਹਾਰਾਜ ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸਕ ਸਥਾਨ ਹੈ ਇੱਥੇ ਸਤਿਗੁਰਾਂ ਨੇ ਚਰਨ ਪਾਏ ਔਰ ਆਪਣੇ ਅੰਦਰ ਦੀ ਉਸ ਮਹਾਨ ਪ੍ਰਚੰਡ ਸ਼ਕਤੀ ਨੂੰ ਜਿਹੜੀ ਸ਼ਕਤੀ ਪੂਰੇ ਸੰਸਾਰ ਭਰ ਦੀ ਸਿਰਜਣਾ ਕਰਦੀ ਹੈ ਉਸ ਮਹਾਨ ਸ਼ਕਤੀ ਨੂੰ ਗੁਰਦੇਵ ਨੇ ਇੱਥੇ ਪ੍ਰਗਟ ਕੀਤਾ ਉਹ ਸ਼ਕਤੀ ਕੋਈ ਦੇਵੀ ਦੇ ਰੂਪ ਵਿੱਚ ਨਹੀਂ ਹੈ ਕਿ ਉਹਨੂੰ ਦੁਰਗਾ ਦਾ ਜਾਂ ਕਾਲੀ ਦਾ ਜਾਂ ਕਿਸੇ ਹੋਰ ਦੇਵੀ ਦਾ ਨਾਂ ਦਿੱਤਾ ਜਾ ਸਕੇ ਉਹ ਸ਼ਕਤੀ ਕਲਗੀਧਰ ਜੀ ਦੀ ਸ਼ਕਤੀ ਹੈ ਜਾਂ ਅਕਾਲ ਪੁਰਖ ਦੀ ਸ਼ਕਤੀ ਕਹਿ ਸਕਦੇ ਹਾਂ ਪਰਮੇਸ਼ਰ ਦੀ ਸ਼ਕਤੀ ਹੈ ਹੁਣ ਵੀ ਜੇ ਕੋਈ ਸਾਧਕ ਸਾਧਨਾ ਕਰਨ ਵਾਲਾ ਕੁਝ ਮਹੀਨਿਆਂ ਵਾਸਤੇ ਜਾਂ ਕੁਝ ਦਿਨਾਂ ਵਾਸਤੇ ਕਿਸੇ ਵੀ ਸ਼ਬਦ ਦਾ ਜਪ ਕਰ ਲਵੇ ਸਾਧਨਾ ਕਰ ਲਵੇ ਉਹਦੇ ਵਿੱਚ ਵੀ ਸ਼ਕਤੀ ਸਫੁਰਤ ਹੋ ਜਾਂਦੀ ਹੈ ਉਹਦੇ ਅੰਦਰ ਵੀ ਕੋਈ ਨਾ ਕੋਈ ਸਿੱਧੀ ਜਿਹੜੀ ਆ ਉਹ ਸਿੱਧ ਫੁਰ ਆਉਂਦੀ ਹੈ ਜਿਹੜਾ ਵੀ ਕਿਸੇ ਕੋਈ ਸ਼ਬਦ ਦਾ ਜਾਂ ਕਿਸੇ ਨਾਮ ਜਪ ਦਾ ਵੀ ਕੋਈ ਲਗਾਤਾਰ ਨਿਰੰਤਰ ਨਿਯਮ ਸਹਿਤ ਅਭਿਆਸ ਕਰ ਲਵੇ ਉਹਦੇ ਅੰਦਰ ਵੀ ਸ਼ਕਤੀ ਪ੍ਰਗਟ ਹੋ ਜਾਂਦੀ ਹੈ ਕਲਗੀਆਂ ਵਾਲੇ ਪਾਤਸ਼ਾਹ ਤਾਂ ਆਪ ਪਰਮੇਸ਼ਵਰ ਨੇ ਤਾਂ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪਣੀ ਉਸ ਮਹਾਂ ਸ਼ਕਤੀ ਨੂੰ ਜੋ ਅਕਾਲ ਪੁਰਖ ਦੀ ਸ਼ਕਤੀ ਹੈ ਉਹਨੂੰ ਪ੍ਰਗਟ ਕਰਕੇ ਆਪਣੇ ਖਾਲਸੇ ਪੰਥ ਵਿੱਚ ਭਰਨਾ ਹੈ ਉਹ ਨੇਤਰਾਂ ਰਾਹੀਂ ਗੁਰਦੇਵ ਨੇ ਖੰਡੇ ਦੀ ਪੌਲ ਦੇ ਵਿੱਚ ਉਹ ਸ਼ਕਤੀ ਭਰੀ ਉਹੀ ਖੰਡੇ ਦੀ ਪੌਲ ਗਰੀਬ ਨਵਾਜ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਬਖਸ਼ੀ ਔਰ ਗੁਰੂ ਕੇ ਪੰਥ ਵਿੱਚ ਉਹ ਸ਼ਕਤੀ ਵਰਤਣ ਲੱਗ ਪਈ ਉਸੇ ਮਹਾਂਸ਼ਕਤੀ ਦੇ ਬਲ ਨਾਲ ਜਿਹੜੀ ਕਲਗੀਧਰ ਦੀ ਬਖਸ਼ੀ ਹੋਈ ਸ਼ਕਤੀ ਹੈ ਪੰਥ ਕੋਲ ਜਿਹੜੀ ਸ਼ਕਤੀ ਹੈ ਅੱਜ ਵੀ ਪਹਿਲਾਂ ਵੀ ਅੱਗੇ ਨੂੰ ਵੀ ਜਿਹੜੀ ਪੰਥ ਵਿੱਚ ਸ਼ਕਤੀ ਵਰਤਣੀ ਹੈ ਇਹ ਸਾਰੀ ਸ਼ਕਤੀ ਬਾਜਾਂ ਵਾਲੇ ਕਲਗੀਧਰ ਸਵਾਮੀ ਦੀ ਬਖਸ਼ੀ ਹੋਈ ਸ਼ਕਤੀ ਹੈ ਖਾਲਸੇ ਨੇ ਜਿੰਨੇ ਜੰਗ ਯੁੱਧ ਲੜੇ ਨੇ ਉਹ ਕਲਗੀਆਂ ਵਾਲੇ ਪਾਤਸ਼ਾਹ ਦੀ ਦਿੱਤੀ ਸ਼ਕਤੀ ਦੇ ਬਲ ਨਾਲ ਹੀ ਲੜੇ ਹਨ ਤੋ ਉਸ ਮਹਾਂ ਸ਼ਕਤੀ ਨੂੰ ਗੁਰਦੇਵ ਨੇ ਪ੍ਰਗਟ ਕਰਨਾ ਉਹਦੀ ਸਾਰੀ ਗਰੀਬਨ ਬਾਜ ਪਾਤਸ਼ਾਹ ਨੇ ਤਿਆਰੀ ਕਰ ਲਈ ਹੈ, ਕੇਸ਼ਵ ਦਾਸ ਨੂੰ ਜਗ੍ਹਾ ਦਿਖਾਈ ਹੈ, ਹਵਨ ਕਰਨ ਵਾਸਤੇ ਕੇਸ਼ਵ ਦਾਸ ਨੂੰ ਜਿੰਨੀ ਸਮੱਗਰੀ ਚਾਹੀਦੀ ਸੀ ਉੱਥੇ ਪਹੁੰਚਦੀ ਕਰ ਦਿੱਤੀ ਗਈ ਹੈ। ਜਿਵੇਂ ਯੱਗ ਆਰੰਭ ਰਿਹਾ, ਮਹਾਰਾਜ ਕਲਗੀਧਰ ਜੀ ਜਪ ਤਪ ਦੀ ਖੇਡ ਵਿੱਚ ਪਰਪੱਕ ਹੋ ਰਹੇ ਨੇ, ਨਾਮ ਦੀ ਸਾਧਨਾ ਵਿੱਚ, ਆਪਣੇ ਨਿਜ ਸਰੂਪ ਦੀ ਸਾਧਨਾ ਵਿੱਚ ਕਲਗੀਧਰ ਜੀ ਅੰਤਰ ਪਰਾਇਣ ਹਨ। ਉਹ ਕਥਾ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਨੇ। ਇੱਕ ਗੱਲ ਮੈਂ ਇੱਥੇ ਅਤਿ ਅਵਸ਼ਕ ਕਹਿਣੀ ਜ਼ਰੂਰੀ ਸਮਝਦਾ ਹਾਂ। ਕਈਆਂ ਦੇ ਮਨ ਵਿੱਚ ਭਰਮ ਪੈ ਜਾਂਦਾ ਹੈ ਕਿ ਕਲਗੀਧਰ ਜੀ ਨੇ ਇੱਥੇ ਬਹਿ ਕੇ ਦੁਰਗਾ ਦੀ ਆਰਾਧਨਾ ਕੀਤੀ ਹੈ ਜਾਂ ਕਾਲੀ ਦੀ ਆਰਾਧਨਾ ਕੀਤੀ ਹੈ। ਨਹੀਂ ਭਾਈ, ਕਲਗੀਆਂ ਵਾਲੇ ਪਾਤਸ਼ਾਹ ਨੇ ਜਿਸ ਸ਼ਕਤੀ ਦੀ ਆਰਾਧਨਾ ਕੀਤੀ ਹੈ ਉਹ ਪਰਮੇਸ਼ਰ ਦੀ ਸ਼ਕਤੀ ਹੈ, ਤੇ ਪਰਮੇਸ਼ਰ ਦੀ ਆਰਾਧਨਾ ਕੀਤੀ ਹੈ ਇਹ ਕਹਿ ਸਕਦੇ ਹਾਂ। ਪਰਮੇਸ਼ਰ ਨੂੰ ਮਾਤਾ ਰੂਪ ਵਿੱਚ ਆਰਾਧਿਆ, ਪਰਮੇਸ਼ਰ ਪਿਤਾ ਹੈ ਔਰ ਉਹੀ ਮਾਤਾ ਹੈ ਸਾਡੀ, ਉਸੇ ਦੀ ਆਰਾਧਨਾ ਕੀਤੀ ਹੈ। ਮਹਾਰਾਜ ਨੇ ਇੱਥੇ ਕਿਸੇ ਦੇਵੀ ਦੀ ਜਾਂ ਕਾਲੀ ਦੀ ਜਾਂ ਚੰਡਕਾ ਦੀ ਆਰਾਧਨਾ ਨਹੀਂ ਕੀਤੀ, ਜਿਹੜਾ ਭਰਮ ਅੱਜ ਕੱਲ੍ਹ ਉੱਦਾਂ ਹੀ ਪਾ ਦਿੱਤਾ ਜਾਂਦਾ ਕਈਆਂ ਵੀਰਾਂ ਵੱਲੋਂ। ਮਹਾਰਾਜ ਜੀ ਅਕਾਲ ਪੁਰਖ ਦੀ ਆਰਾਧਨਾ ਕਰ ਰਹੇ ਨੇ, ਪਰਮੇਸ਼ਰ ਦੀ ਆਰਾਧਨਾ ਕਰ ਰਹੇ ਨੇ। ਪਰਮੇਸ਼ਰ ਵੀ ਸ਼ਕਤੀ ਵਾਲਾ ਹੈ, ਉਹਦੀ ਸ਼ਕਤੀ ਪਰਮੇਸ਼ਰ ਤੋਂ ਵੱਖਰੀ ਥੋੜ੍ਹੀ ਹੈ। ਤੋ ਪਾਰ ਬ੍ਰਹਮ ਪਰਮੇਸ਼ਰ ਨੂੰ ਆਰਾਧ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਮਹਾਂਸ਼ਕਤੀ ਨੂੰ ਜੋ ਅਕਾਲ ਪੁਰਖ ਤੋਂ ਪ੍ਰਾਪਤ ਹੋਈ ਉਹ ਮਹਾਰਾਜ ਜੀ ਨੇ ਆਪਣੇ ਪੰਥ 'ਚ ਭਰਨੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਬਾਜਾਂ ਵਾਲੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਦਿਆਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੂਰਨਮਾ ਵੈਸਾਖ ਕੀ, ਜਬ ਦਿਨ ਆਇਓ ਸੋਏ।
ਵਿਸਾਖ ਮਹੀਨੇ ਦੀ ਪੂਰਨਮਾਸ਼ੀ ਦਾ ਦਿਨ ਕੇਸ਼ਵ ਦਾਸ ਨੇ ਮੁਕਰਰ ਕੀਤਾ ਸੀ ਕਿ ਮੈਂ ਉਸ ਦਿਨ ਯੱਗ ਰੰਭਾਂਗਾ ਨੈਣਾ ਦੇਵੀ ਦੇ ਟਿੱਲੇ ਤੇ, ਨੈਣੇ ਦੇ ਟਿੱਲੇ ਤੇ। ਨੈਣਾ ਦੇਵੀ ਨਬਾਦ ਵਿੱਚ ਨਾਮ ਪ੍ਰਗਟ ਹੋਇਆ, ਪਹਿਲਾਂ ਉਹਦਾ ਨਾਮ ਨੈਣੇ ਦਾ ਟਿੱਲਾ ਹੀ ਸੀ। ਨੈਣਾ ਕੋਈ ਗੁੱਜਰ ਸੀ, ਜ਼ਿਮੀਂਦਾਰ, ਜਿਹੜਾ ਗਊਆਂ ਪਸ਼ੂ ਮੱਝਾਂ ਆਦਿਕ ਡੰਗਰ ਪਾਲਦਾ ਸੀ, ਉਹਦੇ ਨਾਂ 'ਤੇ ਉਹ ਟਿੱਲਾ ਮਸ਼ਹੂਰ ਸੀ। ਇਸ ਕਰਕੇ ਬਾਅਦ ਵਿੱਚ ਨੈਣਾ ਦੇਵੀ ਬਣ ਗਿਆ, ਪਹਿਲਾ ਨਾਮ ਨੈਣੇ ਦਾ ਟਿੱਲਾ ਹੈ। ਉਸ ਜਗ੍ਹਾ 'ਤੇ ਮੁਕਰਰ ਕੀਤੀ ਸੀ ਜਗ੍ਹਾ। ਤੋ ਵਿਸਾਖ ਦੇ ਮਹੀਨੇ ਵਿੱਚ ਪੂਰਨਿਮਾ ਦਾ ਦਿਨ ਆਇਆ ਹੈ।
ਮੰਗਲ ਕਰੇ ਅਨੇਕ ਬਿਦ, ਹਰਕਤ ਪੇ ਸਭ ਕੋਈ।
ਅਨੇਕ ਪ੍ਰਕਾਰ ਦੇ ਗੁਰੂ ਘਰ ਵਿੱਚ ਨੇਤੀ ਮੰਗਲਾਚਾਰ ਹੁੰਦੇ ਹਨ। ਨੇਤੀ ਮਹਾਰਾਜ ਜੀ ਦੇ ਘਰ ਦੇ ਵਿੱਚ ਵਧਾਈਆਂ ਵੱਜਦੀਆਂ ਹਨ, ਨੇਤੀ ਸਤਿਗੁਰਾਂ ਦੇ ਘਰ ਦੇ ਵਿੱਚ ਆਨੰਦ ਦੇ ਵਾਜੇ ਵੱਜਦੇ ਹਨ, ਕਹਿੰਦੇ ਇਸ ਦਿਨ ਵੀ ਵੱਜ ਰਹੇ ਹਨ। ਜਿਤਨੀਆਂ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਗੁਰਸਿੱਖ ਨੇ, ਸਾਰਿਆਂ ਦੇ ਹਿਰਦਿਆਂ 'ਚ ਬੜਾ ਖੇੜਾ ਖੁਸ਼ੀ ਤੇ ਵਿਗਾਸ ਭਰਿਆ ਹੋਇਆ।
ਚੌਪਈ ਨੋਬਤ ਬਾਜਤ ਪ੍ਰਭੂ ਦਰਬਾਰਾ,
ਕਲਗੀਧਰ ਜੀ ਦੇ ਦਰਬਾਰ ਦੇ ਬਾਹਰ ਨੌਬਤਾਂ ਵੱਜ ਰਹੀਆਂ ਹਨ। ਮਹਾਰਾਜ ਜੀ ਦੇ ਦਰਬਾਰ ਦੇ ਬਾਹਰ ਨੇਤੀ ਨੌਬਤਾਂ ਵੱਜਦੀਆਂ ਨੇ। ਕਹਿੰਦੇ ਅੱਜ ਵੀ ਵਿਸਾਖ ਦੀ ਪੂਰਨਿਮਾ ਵਾਲੇ ਦਿਨ ਵੀ ਕਲਗੀਧਰ ਜੀ ਦੇ ਦਰਬਾਰ ਦੇ ਬਾਹਰ ਨੌਬਤਾਂ ਵੱਜ ਰਹੀਆਂ ਹਨ।
ਲਗੋ ਦੁੰਦਪ ਕੋ ਸ਼ਬਦ ਉਦਾਰਾ,
ਛੋਟੇ ਨਗਾਰੇ ਵੱਜ ਰਹੇ ਨੇ ਜਿਨ੍ਹਾਂ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ। ਸੰਗਤ ਜੀ, ਛੋਟੇ ਨਗਾਰੇ ਜਿਹੜੇ ਦਰਵਾਜ਼ੇ ਦੇ ਬਾਹਰ ਰੱਖ ਕੇ ਵਜਾਏ ਜਾਂਦੇ ਹਨ ਉਹ ਖੁਸ਼ੀ ਨੁਮਾ ਖੁਸ਼ੀ ਦਾ ਪ੍ਰਤੀਕ ਮੰਨੇ ਜਾਂਦੇ ਹਨ। ਹੁਣ ਵੀ ਆਪ ਜੀ ਜਦੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਯਾਤਰਾ ਕਰਦੇ ਹੋ, ਸ਼ਾਮ ਨੂੰ ਜਦੋਂ ਸੋਦਰ ਆਰਤੀ ਦਾ ਸਮਾਂ ਸੋਦਰ ਦਾ ਸਮਾਂ ਹੁੰਦਾ ਬੀਤਦਾ ਹੈ, ਤੇ ਬਾਅਦ ਵਿੱਚ ਕੁਝ ਸੱਜਣ ਉੱਥੇ ਬਾਹਰ ਬੈਠੇ ਹੁੰਦੇ, ਨੌਬਤ ਵਜਾਉਂਦੇ ਹੁੰਦੇ, ਨਾਲ ਉਹਨਾਂ ਦੇ ਕੋਲ ਦੋ ਛੋਟੇ ਜਿਹੇ ਨਗਾਰੇ ਹੁੰਦੇ ਨੇ, ਉਹਦੇ 'ਤੇ ਉਹ ਚੋਭਾਂ ਮਾਰਦੇ ਹਨ। ਉਹ ਇਹ ਖੁਸ਼ੀ ਦਾ ਨਗਾਰਾ ਹੁੰਦਾ। ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਦਰਬਾਰ ਦੇ ਬਾਹਰ ਨੌਬਤਾਂ ਵੱਜਦੀਆਂ ਹਨ, ਛੋਟੇ ਨਗਾਰੇ ਵੱਜਦੇ ਹਨ ਜਿਨ੍ਹਾਂ ਦੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ।
ਸੰਖ ਨਫੀਰਨ ਫੂਕ ਭਰੀ ਏ,
ਸੰਖ ਵੱਜਦੇ ਨੇ, ਨਫੀਰੀਆਂ ਵੱਜਦੀਆਂ ਹਨ। ਮਹਾਰਾਜ ਜੀ ਦੇ ਦਰਾਂ ਮੂਹਰੇ ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਹੈ ਬਰਖਾਮ ਹੈ, ਆਰਤੀ ਕੋਟ ਕਰਾਂ ਸੁਰ ਸੁੰਦਰ ਪੇਖ ਪੁਰੰਦਰ ਕੇ ਬਲ ਜਾਮ ਹੈ। ਮਹਾਰਾਜ ਜੀ ਤੋਂ ਗੁਰਸਿੱਖ ਵਾਰੇ ਵਾਰੇ ਜਾਂਦੇ ਬਲਿਹਾਰ ਜਾਂਦੇ ਹਨ।
ਧੁਨੀ ਉਠਾਵਨ ਊਚ ਕਰੀ ਹੈ,
ਕਹਿੰਦੇ ਬੜੀ ਉੱਚੀ ਆਵਾਜ਼ ਵਿੱਚ ਸਾਰੇ ਸਾਜ ਵੱਜ ਰਹੇ ਨੇ, ਨੌਬਤਾਂ ਨਫੀਰੀਆਂ ਨਗਾਰੇ, ਇਹ ਬੜੀ ਉੱਚੀ ਆਵਾਜ਼ ਦੇ ਵਿੱਚ ਇਹਨਾਂ ਦੀ ਧੁਨ ਆਨੰਦਪੁਰ ਸਾਹਿਬ ਵਿੱਚੋਂ ਦੂਰ ਦੂਰ ਤੱਕ ਸੁਣਾਈ ਦੇ ਰਹੀ ਹੈ।
ਪਣਵ ਪਟੇ ਅਰ ਢੋਲ ਵਿਸਾਲੇ,
ਪਣਵ ਵੱਜਦੇ ਨੇ, ਪਟਹਿ ਵੱਜਦੇ ਨੇ, ਪੁਰਾਣੇ ਸਾਜ ਹਨ। ਇਸੇ ਤਰ੍ਹਾਂ ਢੋਲ ਦੇ ਉੱਤੇ ਵੀ ਕਹਿੰਦੇ ਵੱਜਦਾ, ਜਦੋਂ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹੁਣ ਵੀ ਆਮ ਕਰਕੇ ਤੁਸੀਂ ਵੇਖਿਆ ਹੋਣਾ ਢੋਲ ਦੇ ਉੱਤੇ ਹੀ ਭਜੰਗੀ ਜਿਹੜੇ ਨੇ ਉਹ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹਨ।
ਮੁਰਲੀ ਗੋਮੁਖ ਸ਼ਬਦ ਉਠਾਲੇ,
ਮੁਰਲੀਆਂ ਵੱਜ ਰਹੀਆਂ ਹਨ। ਗੋਮੁਖ ਕਹਿੰਦੇ ਨੇ ਨਰਸਿੰਘਿਆਂ ਨੂੰ, ਨਰਸਿੰਘੇ ਗੁਰੂ ਘਰਾਂ ਵਿੱਚ ਵੱਜਦੇ ਨੇ। ਜਦੋਂ ਮਹਾਰਾਜ ਜੀ ਦਾ ਸਵੇਰੇ ਪਾਵਨ ਸਰੂਪ ਆਉਂਦਾ ਹੈ, ਚਾਹੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੇਖ ਲਓ, ਦਰਸ਼ਨ ਕਰ ਲਓ, ਇੱਥੇ ਵੀ ਸਵੇਰੇ ਅੰਮ੍ਰਿਤ ਵੇਲੇ ਨੌਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਜਦੋਂ ਸਵੇਰੇ ਸਵਾਰੀ ਆਉਂਦੀ ਹੈ, ਜਾਂ ਜਦੋਂ ਸ਼ਾਮ ਨੂੰ ਸੁਖਾਸਣਾ ਤੋਂ ਬਾਅਦ ਮਹਾਰਾਜ ਜੀ ਦਾ ਪਾਵਨ ਸਵਾਰਾ ਸੱਚਖੰਡ ਨੂੰ ਜਾਂਦਾ ਹੈ, ਤੇ ਅੱਗੇ ਅੱਗੇ ਸਿੰਘ ਨਰਸਿੰਘੇ ਫੂਕਦੇ ਨੇ ਉੱਚੀ ਆਵਾਜ਼ ਵਿੱਚ, ਜਾਂ ਨਗਰ ਕੀਰਤਨ ਚੱਲਦੇ ਨੇ, ਉਸ ਵੇਲੇ ਵੀ ਬਹੁਤ ਸਾਰੇ ਗੁਰਸਿੱਖ ਨਰਸਿੰਘਿਆਂ ਵਿੱਚ ਫੂਕ ਮਾਰ ਕੇ ਨਰਸਿੰਘੇ ਵਜਾਉਂਦੇ ਨੇ। ਗੁਰੂ ਸਾਹਿਬ ਜੀ ਦੇ ਸਮੇਂ ਤੋਂ ਹੀ ਇਹ ਮਰਿਆਦਾ ਹੈ ਨਰਸਿੰਘੇ ਵੱਜਣ ਦੀ, ਕਹਿੰਦੇ ਉਹ ਨਰਸਿੰਘੇ ਵਜਾਏ ਜਾ ਰਹੇ ਹਨ।
ਰੰਕਨ ਗਨ ਦੇ ਦਰਬ ਉਦਾਰੇ,
ਸਭ ਦੀ ਰਸਨਾ ਤੇ ਸਤਿਗੁਰੂ ਜੀ ਦੀ ਅਕਾਲ ਪੁਰਖ ਜੀ ਦੀ ਸ਼ਕਤੀ ਦੀ ਜੈ ਜੈਕਾਰ ਦੇ ਉੱਚੇ ਨਾਦ ਹਨ। ਜਿੰਨੇ ਰੰਕਨ ਗਰੀਬੜੇ ਆਉਂਦੇ ਗੁਰੂ ਘਰ, ਜਿਹੜੇ ਆ ਕੇ ਸਤਿਗੁਰਾਂ ਦੇ ਚਰਨਾਂ ਚੋਂ ਦਾਨ ਮੰਗਦੇ ਉਹਨਾਂ ਨੂੰ ਧਨ ਦਾ ਦਾਨ ਮਿਲਦਾ ਹੈ, ਜਿਹੜਾ ਕੋਈ ਮੋਕਸ਼ ਮੰਗਦਾ ਉਹਨੂੰ ਮੁਕਤੀ ਮਿਲਦੀ ਹੈ। ਧਰਮ ਅਰਥ ਕਾਮ ਮੋਕਸ਼ ਚਾਰੇ ਦੇ ਚਾਰੇ ਪਦਾਰਥ ਮਹਾਰਾਜ ਕਲਗੀਧਰ ਜੀ ਦੇ ਚਰਨਾਂ ਚੋਂ ਪ੍ਰਾਪਤ ਹੁੰਦੇ। ਚਾਰ ਪਦਾਰਥ ਚਾਰੇ ਪਾਏ ਮਹਾਰਾਜ ਜੀ ਦੇ ਚਰਨਾਂ ਵਿੱਚੋਂ, ਚਾਰ ਪਦਾਰਥ ਨੇ ਤੇ ਚਾਰ ਹੀ ਪ੍ਰਾਪਤ ਹੁੰਦੇ ਹਨ।
ਸਭ ਹੂੰ ਜੈ ਗੁਰ ਬਾਕ ਸੁਣਾਇਓ,
ਜਿਹੜੇ ਉਹ ਜਾਚਕ ਮੰਗਤੇ ਗੁਰੂ ਘਰੋਂ ਮਹਾਰਾਜ ਜੀ ਕੋਲੋਂ ਦਾਨ ਲੈ ਕੇ ਜਾਂਦੇ ਨੇ, ਆਪਣੀ ਰਸਨਾ ਤੋਂ ਜੈ ਗੁਰੂ ਜੈ ਗੁਰੂ ਜੈ ਕਲਗੀਧਰ ਪਾਤਸ਼ਾਹ ਜੀ, ਆਪ ਜੀ ਦੀ ਜੈਕਾਰ ਹੋਵੇ ਜੈਕਾਰ ਹੋਵੇ, ਏਦਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਦਾ ਨਾਦ ਹਰ ਇੱਕ ਦੀ ਰਸਨਾ ਦੇ ਉੱਤੇ ਹੈ।
ਬਾਰੇ ਬਾਰ ਪ੍ਰਸ਼ਾਦ ਵਰਤਾਇਓ,
ਬਾਰ ਬਾਰ ਗੁਰੂ ਕੇ ਲੰਗਰਾਂ ਚ ਪ੍ਰਸ਼ਾਦ ਵਰਤਦਾ, ਇੱਕ ਪੰਗਤ ਛੱਕ ਕੇ ਹਟਦੀ ਹੈ, ਦੂਜੀ ਪੰਗਤ ਬਹਿ ਜਾਂਦੀ ਹੈ, ਦੂਜੀ ਪੰਗਤ ਛੱਕ ਕੇ ਹਟਦੀ, ਤੀਜੀ, ਏਦਾਂ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਵੀ ਪ੍ਰਸ਼ਾਦ ਸੰਗਤਾਂ ਲੈ ਕੇ ਆਉਂਦੀਆਂ, ਕੋਈ ਫਲ ਲੈ ਕੇ ਆਉਂਦਾ ਜਾਂ ਕੋਈ ਮਿਸ਼ਟਾਨ ਲੈ ਕੇ ਆਉਂਦਾ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਆਉਂਦੇ ਸਿੱਖ, ਉਹ ਖੁੱਲੇ ਗੱਫੇ ਬਾਰ ਬਾਰ ਸਾਰੀ ਸੰਗਤ ਵਿੱਚ ਵਰਤਾਏ ਜਾ ਰਹੇ ਹਨ।
ਧੂਪ ਤੁਖਾਵਤ ਫੂਲਨ ਮਾਲਾ,
ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਫੁੱਲਾਂ ਦੀਆਂ ਮਲਾਵਾਂ ਗੁੰਦ ਗੁੰਦ ਕੇ ਗੁਰਸਿੱਖ ਲਿਆਉਂਦੇ, ਸੁਗੰਧੀਦਾਰ ਜਿਹੜੀਆਂ ਵਸਤੂਆਂ ਨੇ, ਸੁਗੰਧੀ ਦੀਆਂ ਧੂਫਾਂ ਉਹ ਤੁਖਾਉਂਦੇ। ਅੱਜ ਕੱਲ੍ਹ ਤਾਂ ਹਰ ਇੱਕ ਚੀਜ਼ ਨੂੰ ਬ੍ਰਾਹਮਣੀ ਕਿਰਿਆ ਨਾਲ ਜੋੜ ਦਿੱਤਾ ਜਾਂਦਾ ਹੈ, ਧੂਫ ਤੁਖਾਣੀ ਜਿਹੜੀ ਆਹ ਜਿਹੜੀਆਂ ਹੁਣ ਅਗਰਬੱਤੀਆਂ ਵਗੈਰਾ ਜੀਆਂ ਆਪਾਂ ਜਗਾਉਂਦੇ ਹਾਂ, ਇਹ ਤਾਂ ਹੋਰ ਖੇਡ ਹੈ। ਜਿਹੜੀ ਧੂਫ ਬਣਦੀ ਹੈ ਪੁਰਾਤਨ ਸਮੇਂ ਤੋਂ ਹੁਣ ਵੀ ਸੰਪਰਦਾਵਾਂ ਵਿੱਚ ਬਣਾਉਂਦੇ ਹੈ, ਉਹ ਬੜੀ ਚੰਗੀ ਸੁਗੰਧੀ ਵਾਲੀ ਦੇਸੀ ਘਿਓ 'ਚ ਬਣਾਈ ਜਾਂਦੀ ਹੈ, ਅਤੇ ਕਹਿੰਦੇ ਉਹ ਧੂਫ ਤੁਖਾਈ ਜਾਂਦੀ ਹੈ। ਇਸੇ ਤਰ੍ਹਾਂ ਮਹਾਰਾਜ ਜੀ ਦੇ ਪਾਵਨ ਦਰਬਾਰ ਦੇ ਵਿੱਚ ਫੁੱਲਾਂ ਦੀਆਂ ਮਲਾਵਾਂ ਬਣਾ ਬਣਾ ਕੇ ਭੇਟ ਹੁੰਦੀਆਂ ਹਨ।
ਚੰਦਨ ਆਦਿ ਸੁਗੰਧਿਤ ਸਾਲਾ,
ਚੰਦਨ ਦਾ ਜਾਂ ਗੁਲਾਬ ਦਾ ਜਾਂ ਹੋਰ ਚਮੇਲੀ ਆਦਿਕ ਦੇ ਜਿਹੜੇ ਫੁੱਲ ਨੇ, ਉਹਨਾਂ ਦਾ ਜਿਹੜਾ ਇਤਰ ਹੁੰਦਾ ਰਸ ਹੁੰਦਾ, ਉਹਦੀ ਸੁਗੰਧੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਗੁਰਸਿੱਖ ਲੈ ਕੇ ਆਉਂਦੇ, ਉਹਦਾ ਚਰਚਣ ਕਰਦੇ ਹਨ।
ਸਮਾਂ ਜਾਣ ਦਿਜ ਕੇਸ਼ਵ ਆਇਓ,
ਉਧਰ ਕੇਸ਼ਵ ਦਾਸ ਵੀ ਸਮਾਂ ਜਾਣ ਕੇ ਆ ਗਿਆ।
ਆਸ਼ਿਕ ਤਪਤੈ ਤੇਜ ਸੁਣਾਇਓ,
ਆ ਕੇ ਮਹਾਰਾਜ ਜੀ ਨੂੰ ਪ੍ਰਣਾਮ ਕਰਕੇ ਕਹਿਣ ਲੱਗਾ, ਮਹਾਰਾਜ ਆਪ ਜੀ ਦਾ ਤੇਜ ਪ੍ਰਕਾਸ਼ ਪੂਰੇ ਸੰਸਾਰ ਭਰ ਦੇ ਵਿੱਚ ਫੈਲੇ, ਆਪ ਜੀ ਦੀ ਵਡਿਆਈ ਚੌ ਯੁੱਗਾਂ ਵਿੱਚ ਉਜਾਗਰ ਹੋਵੇ।
ਅਪਰ ਬਿਪਰ ਜੇ ਸਤਿਗੁਰ ਪਾਸ,
ਹੋਰ ਵੀ ਕਈ ਬ੍ਰਾਹਮਣ ਸਨ ਜਿਹੜੇ ਕੇਸ਼ੋ ਦਾਸ ਦੀ ਮਦਦ ਵਾਸਤੇ ਨੇ ਆਪਣੇ ਨਾਲ ਰੱਖੇ ਹੋਏ ਨੇ, कुछ ब्राह्मण गुरु घर दे सिख भी ने, सेवक भी ने, श्रद्धालु भी ने, वो भी उत्थे हाजर हन।
वेद कोक के करत प्रकाश,
जेड़े वेदां दी धुनि नूं प्रगट करन वाले, वेदां दे मंत्रां नूं पढ़ के उनां दी विद्या नूं चंगी तरह जानन वाले ब्राह्मण हन।
सब हिंदवायन सिर को मोर,
जेड़े केशोदास दे समेत पंडित ने, ब्राह्मण ने, वो तकरीबन एहो जे ब्राह्मण ने, जा कह सकते हैं भी उस वेले दे जिन्नी हिंदवायन कौम सी उना दी वो करीम सी सारी केशोदास दे नाल, यो सारिया विचों सिरमौर कहे जा सकते हैं।
खरे करे दिज पूरन पौर,
वो सारे ब्राह्मण केशोदास दे समेत आ गए, महाराज जी दे दरबार दे बाहर ड्योढ़ी ते हाथ जोड़ के खड़े हैं।
भयो कुलाहल अनेक प्रकार,
घर विच बहुत भारी कुलाहल, खुशी दा कुलाहल हो रहा है अनेक प्रकार नाल।
केशव कहे सुकीनी कारा,
केशव दास दे मुताबक जिवें जिवें कह रहा भी आ चीजा लैके जानिया ने, जा आ इदा करना, उदा अगे सेवादार उहदे नाल केशोदास दे ने उह करी जांदे हन। गुरु घर वालों भी जिहड़ी कोई सहायता चाहीदी आ, नौकर चाकर कम समान वगैरा चुक के भेजण लई ओ भी नाल लाए हुए हन, तां जो कल नूं केशोदास किसी तरह का कोई ये गल ना आखे जी आ चीज तुसी नहीं कीती तां देवी प्रगट नहीं हुई। इहनूं किसी बहाने का मौका नहीं सी देना चाहते महाराज। अगे जाके होर भी कथा आवेगी कि सतगुरु जी तां शिकार खेडण जांदे सी, महाराज जी शिकार खेडण गए ते ये कहन लगा नहीं महाराज जी तुसी शिकार नहीं सी खेडना, जानवर मार मार के इहदे नाल देवी नहीं प्रगट होनी। महाराज जी कहिंदे जिहड़ी देवी कालका दे जाके सामने सैकड़े बकरे वढदे हो, उह देवी प्रगट क्यों नहीं होनी, उह तां शिकार करदी आ, बलियां लैंदी आ। कहन लगा नहीं जी तुसी इह गलत कीता नहीं सी करनी। महाराज कहिंदे चंगा भाई, जिहड़े जानवर असीं मारे आ जवा दिंदे आ, भी कल नूं किते बहाना ना ला लवे भी तुसी शिकार खेडण गए सी तां देवी प्रगट नहीं हुई। तो सतगुरु जी ने किसी भी प्रकार के बहाने की गुंजाइश नहीं सी छड़नी, इस करके केशोदास जिवें जिवें कह रहा है महाराज जी उदा ही सेवादार जिहड़े सतगुरु जी दे घर दे हन दीवान भाई नंद चंद जी होनी उसे तरह सारी विधि कर रहे हैं।
गमने पुन प्रभ दिज संग लीने,
इस ब्राह्मण नूं नाल लै लिया सतगुरु कलगीधर जी, आप भी चल पे जिथे नैणे दा टिल्ला उस पासे नूं वधे हन।
आशिक बाद मात मिल दीने,
माता जी नूं नमस्कार करके कलगीधर जी गए, धन माता गुजरी जी। जदों महाराज जी किते बाहर अंदर जांदे सन ते सतगुरु जी ने माता जी नूं जाके नमस्कार करके आग्या लैके जाना, वड्डियां दा सत्कार करदिआं होइआं माता गुजरी जी को असीस लैके गए।
पुरो मनोरथ नो गुर आए,
माता जी ने असीस कीती दित्ती कि हे लाल जी, नौवे पातशाह गुरु नानक साहब तो लैके गुरु तेग बहादुर साहब ताई नौ दियां नौ पातशाहियां तुहाडे मन दा मनोरथ पूरा करन जो तुसी अपने मन च चितव्या, जो तुसी अपने मन च चितव्या तुहाडा वो मनोरथ नौ पातशाहियां पूर्ण करन। ए असीस धन माता गुजरी जी ने दित्ती।
जग माता तुम हो सहाय,
अकाल पुरख जी तुहाडे सहाई होवन, अकाल पुरख जी तुहाडे पिता बन के, अकाल पुरख जी तुहाडे माता बन के तुहाडी सहायता करन।
सफलो कृत करो जे चाहत,
तुसी जिहड़ी अपनी कृत सफली करना चाहुंदे हो तुहाडी वो कृत सफली होवे। कलगीधर जी ने कहा पिता अकाल पुरख मात भगवती अवतार लियो शुभ वंश प्रधाना। महाराज जी कहते साडा पिता अकाल पुरख है ते जेड़ी अकाल पुरख की शक्ति है उही साडी माता है ते जेड़ा शुभ वंश है सोडिया का धन गुरु तेग बहादुर से नौवें पातशाह दे घर साडा अवतार होया। अवतार लियो शुभ वंश प्रधाना, शुभ वंश विच सोडियां दी कुल च साडा अवतार होया। तो माता जी असीसां दे रहे ने कि अकाल पुरख जी तुहाडे पिता, अकाल पुरख जी तुहाडे माता ने, ओ तुहाडे सहाई होवन, तुहाडी किरत सफली होवे।
कारण उपकार उमाहत,
तुसी पर उपकार करन वास्ते सारी खेड रच रहे हो, ਜੋ ਵੀ ਕਰ ਰਹੇ ਹੋ ਪਰਉਪਕਾਰ ਲਈ ਕਰ ਰਹੇ ਹੋ। ਪਰਉਪਕਾਰ ਵਾਸਤੇ ਹੀ ਤੁਸੀਂ ਆਪਣਾ ਅਵਤਾਰ ਧਾਰਿਆ ਹੈ, ਉਰੇ ਪਰਉਪਕਾਰ ਤੁਸੀਂ ਕਰਦੇ ਰਹੋ।
ਤੁਕਤ ਧੂਪ ਚਾਲਤ ਗੁਰੇ ਆਗੇ,
ਕਲਗੀਧਰ ਪਾਤਸ਼ਾਹ ਜੀ ਦੇ ਅੱਗੇ ਅੱਗੇ ਸੁਗੰਧੀਦਾਰ ਵਸਤੂਆਂ ਦਾ ਚਰਚਨ ਹੋ ਰਿਹਾ। ਗੁਰਦੇਵ ਜੀ ਚੱਲ ਪਏ,
ਪੁਸ਼ਪਨ ਬਰਖਾ ਮੋਚਨ ਲਾਗੇ,
ਸੇਵਾਦਾਰ ਗੁਰਸਿੱਖ ਮਹਾਰਾਜ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਕਰਦੇ ਜਾ ਰਹੇ ਹਨ।
ਨੇਮ ਸਮੇਤ ਵਿਪਰ ਲੈ ਨਾਲ,
ਇੱਧਰ ਕੇਸ਼ੋ ਦਾਸ ਜਿਹੜਾ ਬ੍ਰਾਹਮਣ ਸੀ ਔਰ ਉਹਦੇ ਨਾਲ ਦੇ ਸਾਥੀ ਸੀ, ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਮਹਾਰਾਜ ਜੀ ਚੱਲ ਪਏ।
ਗਮਨੇ ਮੰਗਲ ਹੋਤ ਕਿਰਪਾਲ,
ਪਾਤਸ਼ਾਹ ਜਦੋਂ ਜਾਂਦੇ ਰਸਤੇ ਵਿੱਚ ਸੰਗਤਾਂ ਜਿੰਨੀਆਂ ਮਿਲਦੀਆਂ ਦਰਸ਼ਨ ਕਰਦੀਆਂ, ਹਰ ਇੱਕ ਗੁਰਸਿੱਖ ਮਾਈ ਭਾਈ ਮੰਗਲਾਚਾਰ ਕਰਦਾ ਹੈ।
ਸਿੱਖ ਮਸੰਦ ਹਜ਼ਾਰੋਂ ਸੰਗ,
ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨਾਲ ਨਾਲ ਜਾ ਰਹੀਆਂ ਨੇ, ਮਸੰਦ ਜਾ ਰਹੇ ਨੇ, ਸਿਪਾਹੀ ਜਾ ਰਹੇ ਹਨ।
ਤਿਜ ਬਰ ਗੁਨੀ ਸੁਪਾਵਨ ਅੰਗ,
ਔਰ ਕੇਸ਼ੋ ਦਾਸ ਤੇ ਉਹਦੇ ਨਾਲ ਜਿਹੜੇ ਬ੍ਰਾਹਮਣ ਨੇ ਉਹ ਵੀ ਜਾ ਰਹੇ ਨੇ।
ਗਿਰ ਕੇ ਨਿਕਟ ਪਹੁੰਚੇ ਜਾਏ,
ਮੈਣੇ ਦੇ ਟਿੱਲੇ ਦੇ ਕੋਲ ਸਤਿਗੁਰੂ ਕਲਗੀਧਰ ਜੀ ਆ ਪਹੁੰਚੇ ਹਨ।
ਹਰੇ ਪਏ ਨਰ ਜੁਤ ਸਮੁਦਾਏ,
ਟਿੱਲੇ ਤੇ ਚੜਨ ਤੋਂ ਪਹਿਲਾਂ ਉੱਥੇ ਖਲੋ ਗਏ ਸਾਰੀ ਸੰਗਤ ਸਮੇਤ ਸਤਿਗੁਰੂ ਕਲਗੀਧਰ ਜੀ।
ਜਥਾ ਯੋਗ ਸਭ ਹਿੰਸੋਂ ਕਰ ਕਰ,
ਮਹਾਰਾਜ ਜੀ ਨੇ ਜਥਾ ਯੋਗ ਜਿਹੜਾ ਜਿਹੜਾ ਕੰਮ ਕਿਸੇ ਦਾ ਸੀ ਉਹ ਕਰਵਾ ਲਿਆ।
ਦੈ ਕੈ ਹੁਕਮ ਕਰੇ ਤੈ ਇਸਥਿਰ,
ਹੁਕਮ ਕੀਤਾ ਵੀ ਇੱਥੋਂ ਅੱਗੇ ਨੀ ਜਾਣਾ, ਸਾਰੀ ਸੰਗਤ ਗੁਰੂ ਘਰ ਦੇ ਜਿੰਨੇ ਮਸੰਦ ਨੇ ਉਹ ਇੱਥੇ ਟੇਕ ਜਾਣ। ਕੇਸ਼ੋ ਦਾਸ ਕਹਿੰਦਾ ਸੀ ਵੀ ਇਕਾਂਤ ਵਿੱਚ ਅਸੀਂ ਜਾ ਕੇ ਸਾਧਨਾ ਕਰਨੀ ਹੈ, ਮੈਂ ਜਿਹੜਾ ਜਪ ਪ੍ਰਯੋਗ ਕਰਨਾ ਉਹਦੇ ਲਈ ਇਕਾਂਤ ਚਾਹੀਦਾ। ਉਹ ਪਹਾੜ ਦਾ ਉੱਚਾ ਸਿਖਰ ਹੈ ਤੇ ਸੰਗਤ ਜਿੰਨੀ ਸੀ ਮਸੰਦ ਸੀ ਉਹਨਾਂ ਸਾਰਿਆਂ ਨੂੰ ਥੱਲੇ ਹੀ ਸਥਿਤ ਕਰ ਦਿੱਤਾ।
ਯਾ ਅਰੂਡ ਅਰੂਡ ਤਸੈਲ,
ਪਾਤਸ਼ਾਹ ਜੀ ਇੱਥੋਂ ਹੁਣ ਘੋੜੇ ਤੇ ਪਹਿਲਾਂ ਪੈਦਲ ਆਏ ਇੱਥੇ ਤਾਈਂ ਚੱਲ ਕੇ, ਤੇ ਫਿਰ ਗਰੀਬ ਨਵਾਜ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ, ਕਿਉਂਕਿ ਬਹੁਤ ਬਿਖਮ ਪੈਂਦਾ ਉੱਪਰ ਪਹਾੜ ਤੇ ਚੜ੍ਹਨ ਵਾਸਤੇ, ਹੁਣ ਤਾਂ ਭਾਵੇਂ ਕਈ ਤਰ੍ਹਾਂ ਦੇ ਸਾਧਨ ਬਣ ਗਏ ਨੇ, ਉਦੋਂ ਬਹੁਤ ਬਿਖਮ ਪੈਂਦਾ ਸੀ ਉੱਤੇ ਚੜ੍ਹਨ ਵਾਸਤੇ, ਪਗ ਡੰਡੀਆਂ ਜਾਂਦੀਆਂ। ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਚੱਲੇ ਨੇ।
ਗਮਨੇ ਗੁਰੂ ਬਿਖਮ ਵੱਢ ਗੈਲ,
ਬੜਾ ਬਿਖਮ ਔਖਾ ਰਾਹ ਉੱਤੇ ਚੜ੍ਹਨ ਦਾ, ਪਗ ਡੰਡੀਆਂ ਨੇ, ਪਹਾੜੀ ਰਾਹ ਹੈ, ਪਾਤਸ਼ਾਹ ਜੀ ਜਾ ਰਹੇ ਨੇ।
ਕੁਛ ਜੋ ਦੇ ਤੈ ਕਰੇ ਟਿਕਾਵਨ,
ਕੁਝ ਕਸੂਰਮੇ ਥੋੜੇ ਜੇ ਨਾਲ ਲੈ ਆਉਂਦੇ ਅੱਗੇ, ਤੇ ਉਹਨਾਂ ਨੂੰ ਰਸਤੇ ਵਿੱਚ ਚੌਂਕੀ ਜਿਵੇਂ ਬਣਾ ਦੇਈਦੀ ਹੈ ਵੀ ਇੱਥੋਂ ਅੱਗੇ ਕੋਈ ਨਾ ਆਵੇ। ਤੋ ਮਹਾਰਾਜ ਜੀ ਨੇ ਉਹ ਸਿਪਾਹੀਆਂ ਦੀ ਇੱਕ ਚੌਂਕੀ ਰਸਤੇ ਵਿੱਚ ਮੁਕਰਰ ਕਰ ਦਿੱਤੀ ਵੀ ਤੁਸੀਂ ਇੱਥੇ ਬੈਠਣਾ।
ਆਵੇ ਕੋਈ ਤਕਰਤ ਹਟਾਵਨ,
ਜੇ ਇੱਥੋਂ ਕਿਉਂਕਿ ਪ੍ਰੇਮ ਵਾਲੀਆਂ ਸੰਗਤਾਂ ਆਉਂਦੀਆਂ, ਪਿੱਛੇ ਕੋਈ ਖਿੱਚ ਕਰੇ ਵੀ ਅਸੀਂ ਜਾ ਕੇ ਉੱਤੇ ਦਰਸ਼ਨ ਕਰਨੇ ਮਹਾਰਾਜ ਜੀ ਦੇ ਨਾਲ, ਤੋ ਫਿਰ ਮਹਾਰਾਜ ਜੀ ਨੇ ਕਿਹਾ ਦਰਸ਼ਨ ਦੇਣ ਲਈ ਅਸੀਂ ਆਪੇ ਆਇਆ ਕਰਾਂਗੇ ਵੀ ਕੋਈ ਉੱਤੇ ਨਾ ਆਵੇ। ਉੱਤੇ ਕੀ ਲੀਲਾ ਵਰਤਾ ਰਹੇ ਨੇ ਸਤਿਗੁਰੂ, ਕੀ ਖੇਡ ਵਰਤਾ ਰਹੇ ਨੇ ਉਹ ਮਹਾਰਾਜ ਜੀ ਜਾਣਨ। ਇਸ ਕਰਕੇ ਤੁਸੀਂ ਕਿਸੇ ਸੰਗਤ ਦੇ ਵਿੱਚੋਂ ਕਿਸੇ ਵੀ ਜੀ ਨੂੰ ਉੱਤੇ ਨਹੀਂ ਆਉਣ ਦੇਣਾ।
ਗਿਰ ਪਰ ਚੜੇ ਤੁਰੰਗ ਉਤੰਗ,
ਉਹ ਏਦਾਂ ਸਿਪਾਹੀਆਂ ਦੀ ਰਸਤੇ ਚ ਚੌਂਕੀ ਲਾ ਕੇ ਮਹਾਰਾਜ ਜੀ ਆਪ ਚੜੇ ਗਏ, ਤੇ ਸਿਖਰ ਦੇ ਉੱਤੇ ਜਿਹੜਾ ਉੱਪਰ ਸਿਖਰ ਹੈ ਪਹਾੜ ਦਾ ਨੈਣੇ ਦੇ ਟਿੱਲੇ ਦਾ, ਉਹਦੇ ਤੇ ਕਲਗੀਧਰ ਜੀ ਚਲੇ ਗਏ।
ਦਿਜ ਕੇਸ਼ਵ ਪਿਕ ਅਚਰਜ ਸੰਗ,
ਕੇਸ਼ਵ ਦਾਸ ਬੜਾ ਹੈਰਾਨ ਹੋ ਰਿਹਾ, ਵੇਖ ਵੇਖ ਕੇ ਬੜਾ ਦੰਗ ਹੋ ਰਿਹਾ ਸਾਰੀ ਲੀਲਾ।
ਨਰ ਪੀ ਨੀਟ ਨੀਟ ਤਰ ਪਾਏ,
ਕੁਝ ਕੁ ਸੇਵਕ ਨਾਲ ਆਏ ਨੇ ਉਹ ਵੀ ਬੜੇ ਸਹਿਜੇ ਸਹਿਜੇ ਪੈਰ ਧਰਦੇ ਹਨ।
ਗੈ ਗੈ ਤ੍ਰਿਣ ਨੀਟ ਹੀ ਜਾਏ,
ਤੇ ਕਹਿੰਦੇ ਰਸਤਾ ਬੜਾ ਔਖਾ ਸੀ, ਘਾਹ ਫੜ ਫੜ ਕੇ ਪਹਾੜਾਂ ਦੇ ਉੱਤੇ ਚੜ੍ਹਦੇ ਹਨ।
ਯਾ ਪਰ ਚੜ ਗਮ ਨੀ ਤੈ ਕੋਏ,
ਕੇਸ਼ੋ ਦਾਸ ਹੋਣੀ ਸਾਰੇ ਪੈਦਲ ਜਾ ਰਹੇ ਨੇ, ਕਲਗੀਧਰ ਜੀ ਘੋੜੇ ਤੇ ਚੜ ਕੇ ਜਾ ਰਹੇ ਨੇ, ਉਹ ਬੜਾ ਹੈਰਾਨ ਹੋ ਰਿਹਾ ਵੀ ਇੱਥੇ ਤੇ ਪੈਦਲ ਤੁਰ ਕੇ ਚੜ੍ਹਨਾ ਔਖਾ, ਵੀ ਅਸੀਂ ਮਸਾਂ ਮਰ ਕੇ ਘਾਹ ਫੜ ਫੜ ਕੇ ਉੱਤੇ ਚੜ ਰਹੇ ਹਾਂ, ਇਹ ਘੋੜੇ ਤੇ ਚੜੀ ਜਾ ਰਹੇ ਨੇ। ਉਹ ਹੈਰਾਨ ਹੋ ਰਿਹਾ, ਉਹਨੂੰ ਕੀ ਪਤਾ ਹੈ ਕਿ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਖੇਡ ਬੜੀ ਪਰੇ ਦੀ ਹੈ, ਇਹ ਤਾਂ ਲੀਲਾ ਕਰ ਰਹੇ ਨੇ ਤੇ ਮਹਾਰਾਜ ਜੀ ਨੇ ਮਾਇਆ ਪਾਈ ਹੋਈ ਹੈ ਕੇਸ਼ੋ ਦਾਸ ਦੇ ਉੱਤੇ, ਉਹ ਮਾਇਆ ਦੇ ਵਿੱਚ ਭਰਮੀ ਜਾਂਦਾ ਹੈ। ਕਲਗੀਆਂ ਵਾਲੇ ਪਾਤਸ਼ਾਹ ਜੀ ਤਾਂ ਲੀਲਾ ਵਰਤਾ ਰਿਹਾ ਸੰਸਾਰ ਦੇ ਲੋਕਾਂ ਨੂੰ, ਅਚੰਭਾ ਵਿਖਾਉਣਾ ਸਤਿਗੁਰਾਂ ਨੇ, ਤੇ ਉਹ ਬੜਾ ਹੈਰਾਨ ਹੋ ਰਿਹਾ ਵੀ ਇਹਦੇ ਤੇ ਤਾਂ ਘਾਹ ਫੜ ਕੇ ਅਸੀਂ ਮਸਾਂ ਚੜ ਰਹੇ ਹਾਂ ਸਹਿਜੇ ਸਹਿਜੇ, ਇਹ ਘੋੜੇ ਤੇ ਚੜ ਕੇ ਜਾਈ ਜਾ ਰਹੇ ਨੇ, ਹਵਾ ਵਿੱਚ ਉੱਡਦਾ ਜਾਂਦਾ ਘੋੜਾ।
ਇੱਕ ਕਲਗੀਧਰ ਹੀ ਇਮ ਹੋਏ,
ਸੋਚਦਾ ਪਾਸੇ ਕਲਗੀਧਰ ਜੀ ਨੇ ਜਿਹੜੇ ਇਸ ਪਹਾੜ ਦੇ ਉੱਤੇ ਇਸ ਘੋੜੇ ਤੇ ਬੈਠ ਕੇ ਚੜ ਸਕਦੇ, ਕੋਈ ਹੋਰ ਨੀ ਘੋੜੇ ਤੇ ਚੜ ਕੇ ਜਾ ਸਕਦਾ।
ਸ਼ਿਖਰ ਸੈਲ ਕੇ ਪਹੁੰਚੇ ਜਾਏ,
ਪਹਾੜ ਦੇ ਸ਼ਿਖਰ ਤੇ ਜਾ ਪਹੁੰਚੇ ਹਨ।
ਉਤਰੇ ਹਿਆ ਪਰ ਤੇ ਸੁਖਦਾਏ,
ਸੁਖਦਾ ਤੇ ਸਤਿਗੁਰੂ ਜੀ ਸਭ ਤੋਂ ਪਹਿਲਾਂ ਪਹੁੰਚ ਗਏ ਉੱਤੇ ਤੇ ਘੋੜੇ ਤੋਂ ਪਾਤਸ਼ਾਹ ਜੀ ਥੱਲੇ ਉਤਰੇ ਹਨ।
ਪਹੁੰਚੇ ਉਹ ਬਿਪਰ ਜਾਏ ਤਿਸ ਥਾਂ,
ਇਹਨੇ ਨੂੰ ਕੇਸ਼ੋ ਦਾਸ ਵੀ ਹੰਬਿਆ ਜਾ ਸਾਉ ਸਾਈ ਹੋਇਆ, ਇਹ ਵੀ ਚੜ ਗਿਆ ਆ ਗਿਆ ਪਹੁੰਚ ਗਿਆ।
ਹਰੀ ਬਤਾਵਨ ਹਮਨ ਵਿਦਾਨ,
ਤੇ ਇਹਨੇ ਉੱਥੇ ਹਵਨ ਕੁੰਡ ਬਣਾਇਆ ਜਿਹੜਾ ਹੁਣ ਤਾਈ ਵੀ ਉੱਥੇ ਬਣਿਆ ਹੋਇਆ, ਤੇ ਮੰਦਰ ਦੇ ਬਾਹਰਲੇ ਪਾਸੇ ਕਹਿੰਦੇ ਉਹ ਕੁੰਡ ਬਣਿਆ ਹੋਇਆ, ਉਹ ਕੁੰਡ ਕਹਿੰਦੇ ਕੇਸ਼ੋ ਦਾਸ ਨੇ ਬਣਾਇਆ।
ਸਕਲ ਸਮੱਗਰੀ ਲੈ ਸਮੁਦਾਈ,
ਜਿੰਨੀ ਸਮੱਗਰੀ ਚਾਹੀਦੀ ਹੁੰਦੀ ਹਵਨ ਕੁੰਡ ਵਾਸਤੇ, ਉਹ ਵੱਡੇ ਵੱਡੇ ਭਾਂਡੇ ਭਰ ਕੇ ਨੇ ਆਪਣੇ ਕੋਲ ਰੱਖ ਲਈ, ਰਖਵਾ ਲਈ।
ਗਨ ਦਾਸਨ ਪ੍ਰਭੂ ਟਿਗ ਪਹੁੰਚਾਈ,
ਮਹਾਰਾਜ ਜੀ ਦੇ ਦਾਸਾਂ ਨੇ ਸੇਵਾਦਾਰਾਂ ਨੇ ਉਹ ਜਿੰਨੀ ਸਮੱਗਰੀ ਚਾਹੀਦੀ ਸੀ ਕੇਸ਼ੋ ਦਾਸ ਨੂੰ ਉਹ ਭਰ ਭਰ ਕੇ ਭਾਂਡਿਆਂ ਵਿੱਚ ਪਹੁੰਚਦੀ ਕਰ ਦਿੱਤੀ।
ਹਮਨ ਕੁੰਡ ਕੀ ਪਸ਼ਚਮ ਦਿਸ਼ਮੇ,
ਜਿਹੜਾ ਹਵਨ ਕੁੰਡ ਬਣਾਇਆ ਕੇਸ਼ੋ ਦਾਸ ਨੇ ਉਹਦੇ ਲਹਿੰਦੇ ਵਾਲੇ ਪਾਸੇ,
ਦੱਖਣ ਦਿਸ਼ ਦਿਜ ਥਿਰ ਉਰ ਬਿਸਮੇ,
ਉਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਚੌਂਕੜਾ ਲਾ ਲਿਆ, ਪਦਮਾਸਣ ਲਾ ਲਿਆ ਤੇ ਦੱਖਣੀ ਬਾਹੀ ਤੇ ਪੰਡਿਤ ਬੈਠ ਗਿਆ।
ਕਰ ਪੱਗ ਕਰੇ ਪਖਾਰਨ ਧੋਏ,
ਹੱਥ ਪੈਰ ਧੋਏ ਹਨ,
ਪਰ ਜੇ ਅਪਰ ਰਿਓ ਤੈ ਕੋਈ ਨਾ,
ਬਾਕੀ ਸਾਰਿਆਂ ਨੂੰ ਵਰਜ ਦਿੱਤਾ ਕਲਗੀਧਰ ਜੀ, ਬਾਕੀ ਜਿੰਨੇ ਨਾਲ ਸੇਵਾਦਾਰ ਨੇ ਥੋੜਾ ਜਿਹਾ ਥੱਲੇ ਭੇਜ ਦਿੱਤਾ। ਉੱਤੇ ਇੱਕ ਜਗ੍ਹਾ ਤੇ ਇੱਕ ਪਾਸੇ ਕੇਸ਼ੋ ਦਾਸ ਬੈਠਾ, ਨਾਲ ਹੀ ਕੁਝ ਦੂਰੀ ਤੇ ਕਲਗੀਧਰ ਜੀ ਬੈਠੇ ਹਨ, ਬਾਕੀ ਸਾਰਿਆਂ ਨੂੰ ਵਰਜ ਦਿੱਤਾ।
ਸੋਲੇ ਅੱਖਰ ਮੰਤਰ ਬਤਾਇਓ,
ਕਹਿੰਦੇ ਹੁਣ ਆਪਣੇ ਹਿਸਾਬ ਨਾਲ ਜਿਹੜੇ ਮੰਤਰ ਤੰਤਰ ਹੁੰਦੇ, ਕੋਈ 16 ਮਾਤਰਾ ਦਾ ਮੰਤਰ ਹੁੰਦਾ, ਕੋਈ 32 ਮਾਤਰਾ ਦਾ ਹੁੰਦਾ, ਕੋਈ 64 ਮਾਤਰਾ ਦਾ ਹੁੰਦਾ, ਇਹਦਾ ਦੁੱਗਣੇ ਹੁੰਦੇ ਜਾਂਦੇ ਨੇ। ਉਹ ਮੰਤਰ ਕੇਸ਼ੋ ਦਾਸ ਨੇ ਪੜ੍ਹਨੇ ਸ਼ੁਰੂ ਕੀਤੇ।
ਇਤਿਆਦਿਕ ਵਿਧ ਅਪਰ ਬਤਾਈ,
ਇਹ ਆਪਣੀਆਂ ਵਿਧੀਆਂ ਕਰੀ ਜਾਂਦਾ ਜਿਵੇਂ ਜਿਵੇਂ ਇਹਨੇ ਪੜ੍ਹੀਆਂ ਹੋਈਆਂ ਸ਼ਾਸਤਰਾਂ ਵਿੱਚ। ਕਲਗੀਆਂ ਵਾਲੇ ਪਾਤਸ਼ਾਹ ਤਾਂ ਇੱਕ ਅਕਾਲ ਪੁਰਖ ਦਾ ਹੀ ਜਾਪ ਜਪਦੇ ਹੈ, ਇਹ ਜਿਹੜਾ ਕਿਉਂਕਿ ਸਤਿਗੁਰੂ ਜੀ ਦੀ ਆਪਣੀ ਅੰਮ੍ਰਿਤ ਬਾਣੀ ਦਾ ਮਹਾਵਾਕ ਹੈ, ਨਾ ਆਨ ਨਾਮ ਕੋ ਜਪੋ, ਨਾ ਧਿਆਨ ਆਨ ਕੋ ਧਰੋ, ਤਵਕ ਨਾਮ ਰਤਿਅੰ। ਇਹ ਕਲਗੀਧਰ ਜੀ ਦੇ ਬਚਨ ਨੇ, ਹੇ ਅਕਾਲ ਪੁਰਖ, ਤੇਰੇ ਨਾਮ ਤੋਂ ਬਿਨਾਂ ਮੈਂ ਕਿਸੇ ਦੂਜੇ ਦਾ ਨਾਮ ਨਹੀਂ ਜਪਦਾ, ਤੇ ਤੇਰੇ ਧਿਆਨ ਤੋਂ ਬਿਨਾਂ ਮੈਂ ਕਿਸੇ ਦੂਸਰੇ ਦਾ ਧਿਆਨ ਨਹੀਂ ਧਾਰਦਾ, ਮੈਂ ਤੇਰੇ ਨਾਮ ਦੇ ਰੰਗ ਵਿੱਚ ਹੀ ਰਤਿਆ ਹੋਇਆ। ਤੋ ਮੰਤਰ ਇਹ ਜਿਵੇਂ ਦੱਸਦਾ ਪਾਤਸ਼ਾਹ ਜੀ ਸੁਣੀ ਜਾਂਦੇ ਆ ਪਰ ਕਰੀ ਆਪਣੀ ਜਾਂਦੇ ਆ। ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਪਰਮ ਆਨੰਦ ਵਿੱਚ ਪਰਮੇਸ਼ਰ ਦੀ ਅਰਾਧਨਾ ਵਿੱਚ ਲੱਗੇ ਹਨ।
ਬਿਪਰ ਹੁਤਾਸਨ ਕੁੰਡ ਜਗਾਈ,
ਇਹਨੇ ਆਪਣਾ ਜਿਹੜਾ ਹਵਨ ਕੁੰਡ ਬਣਾਇਆ ਸੀ ਉਹਦੇ ਵਿੱਚ ਅੱਗ ਪ੍ਰਚੰਡ ਕੀਤੀ।
ਸ਼ੁੱਧ ਮਹਾਸੁਰ ਮੰਤਰ ਉਚਾਰੇ,
ਜਿਹੜੇ ਸ਼ੁੱਧ ਮੰਤਰ ਹੁੰਦੇ ਅੱਗ ਨੂੰ ਪ੍ਰਚੰਡ ਕਰਨ ਵੇਲੇ ਵੀ ਮੰਤਰ ਪੜ੍ਹੇ ਜਾਂਦੇ ਨੇ, ਤੇ ਉਹ ਮੰਤਰ ਇਹਨੇ ਪੜ੍ਹੇ ਹਨ।
ਸਵਾਹਾ ਕੈ ਆਹੂਤੀ ਕੋ ਡਾਰੇ,
ਜਦੋਂ ਮੰਤਰ ਪੜ੍ਹਦੇ ਤੇ ਅਖੀਰ ਚ ਕਹਿੰਦੇ ਸਵਾਹਾ, ਉਦੋਂ ਫਿਰ ਆਹੂਤੀ ਪਾਉਂਦੇ ਵਿੱਚ, ਜਦੋਂ ਕਹਿੰਦੇ ਸਵਾਹਾ ਮੰਤਰ ਪੜ੍ਹ ਕੇ ਕਹਿੰਦੇ ਸਵਾਹਾ, ਫਿਰ ਉਹ ਆਹੂਤੀ ਪਾਉਂਦੇ ਵਿੱਚ ਜਿਹੜੀ ਬਣਾ ਕੇ ਰੱਖੀ ਹੋਈ ਹੈ।
ਸੁਮਨਸ ਅਰਪਤ ਧੂਪ ਤੁਖਾਵਤ,
ਫੁੱਲ ਭੇਟਾ ਕਰਦਾ ਕੇਸ਼ੋ ਦਾਸ ਧੂਪ ਦਿਖਾਉਂਦਾ ਹੈ।
ਕ੍ਰਿਤ ਕੇ ਦੀਪਕ ਕਿਤਕ ਜਗਾਵਤ,
ਕਈ ਦੀਵੇ ਘਿਓ ਦੇ ਜਗਾ ਕੇ ਆਲੇ ਦੁਆਲੇ ਰੱਖੇ ਹੋਏ ਨੇ।
ਚੰਦਨ ਚਰਚੇ ਛਿੜਕੇ ਗੁਲਾਬ,
ਚੰਦਨ ਦਾ ਚਰਚਣ ਕਰਦਾ, ਗੁਲਾਬ ਦੇ ਜਲ ਦਾ ਛਿੜਕਾਵ ਕਰਦਾ ਹੈ।
ਦਿਸ਼ ਮਹਿਕਤ ਗੰਧ ਸ਼ਿਤਾਬ,
ਜਿੰਨਾ ਨੈਣੇ ਦਾ ਟਿੱਲਾ ਚਾਰੇ ਪਾਸੇ ਸੁਗੰਧੀ ਦੀਆਂ ਲਪਟਾਂ ਉੱਠਦੀਆਂ ਨੇ, ਮਹਿਕਾਂ ਉੱਠਦੀਆਂ ਨੇ। ਇੰਨੀ ਕੀਮਤੀ ਸੁਗੰਧੀ ਮੰਗਾਈ ਹੋਈ ਹੈ, ਜਿਹੜੀ ਬੜੀ ਬਹੁ ਮੁੱਲੀ ਸੁਗੰਧੀ ਵਾਲੀਆਂ ਵਸਤੂਆਂ ਸਨ, ਉਹਦਾ ਚਰਚਣ ਕੀਤਾ, ਸਾਰੀ ਹਵਾ ਵਿੱਚ ਸੁਗੰਧੀ ਫੈਲ ਗਈ ਹੈ।
ਧੂਮ ਹੋਮ ਕੋ ਉੱਠਿਓ ਉਚੇਰੇ,
ਜਿਹੜਾ ਹਵਨ ਕੁੰਡ ਸੀ ਉਹਦੇ ਵਿੱਚੋਂ ਧੂੰਆਂ ਉੱਪਰ ਨੂੰ ਉੱਠਿਆ ਉਚੇਰਾ।
ਤਾਰ ਗਗਨ ਪਹੁੰਚੀ ਸੁਰ ਨੇਰੇ,
ਹਿੰਦੂ ਵੀਰਾਂ ਦੀ ਇਹ ਮਾਨਤਾ ਹੈ, ਹਰ ਇੱਕ ਧਰਮ ਦੀਆਂ ਆਪਣੀਆਂ ਆਪਣੀਆਂ ਮਾਨਤਾਵਾਂ ਹੁੰਦੀਆਂ ਹਨ। ਉਹ ਇਹ ਮੰਨਦੇ ਨੇ ਵੀ ਹਵਨ ਕੁੰਡ ਦੇ ਵਿੱਚ ਜਿਹੜਾ ਧੂੰਆਂ ਬਲ ਕੇ ਆਕਾਸ਼ ਨੂੰ ਚੜ੍ਹਦਾ ਉਹ ਦੇਵਤਿਆਂ ਤਾਈਂ ਪਹੁੰਚਦਾ ਹੈ, ਤੇ ਜਦੋਂ ਉਹ ਦੇਵਤਿਆਂ ਤਾਈਂ ਪਹੁੰਚਦਾ ਤੇ ਦੇਵਤੇ ਪ੍ਰਸੰਨ ਹੋ ਕੇ ਫਿਰ ਧਰਤੀ ਤੇ ਮੀਂਹ ਪਾਉਂਦੇ ਨੇ, ਇੰਦਰ ਮੀਂਹ ਪਾਉਂਦਾ ਹੈ ਜਾਂ ਹੋਰ ਉਹਨਾਂ ਦੇ ਕਈ ਪ੍ਰਕਾਰ ਦੇ ਜਿਹੜੇ ਕਾਰਜ ਨੇ ਫਿਰ ਉਹ ਦੇਵਤੇ ਕਰਦੇ ਹੈ। ਤੋ ਇਹ ਉਹਨਾਂ ਦੀ ਮਾਨਤਾ, ਉਹਨਾਂ ਦੀ ਮਾਨਤਾ ਮੁਤਾਬਕ ਭਾਈ ਸਾਹਿਬ ਜੀ ਦੱਸ ਰਿਹਾ ਵੀ ਜਦੋਂ ਉਹ ਧੂੰਆਂ ਉੱਪਰ ਉੱਠਿਆ ਤੇ ਕੇਸ਼ੋ ਦਾਸ ਨੇ ਵੇਖਿਆ ਵੀ ਆਕਾਸ਼ ਵਿੱਚ ਪਹੁੰਚਿਆ ਤੇ ਦੇਵਤਿਆਂ ਦੇ ਕੋਲੇ ਖਬਰ ਪਹੁੰਚੀ ਹੈ।
ਮੰਤਰ ਪਾਠ ਕੋ ਪਾਖਤ ਜਿਉਂ ਜਿਉਂ,
ਜਿਵੇਂ ਜਿਵੇਂ ਮੰਤਰਾਂ ਦਾ ਪਾਠ ਕਰੀ ਜਾਂਦਾ ਕੇਸ਼ੋ ਦਾਸ,
ਹਉਤੀ ਪਰੇ ਹੁਤਾਸਨ ਤਿਉਂ ਤਿਉਂ,
ਤਿਵੇਂ ਤਿਵੇਂ ਉਹ ਅੱਗ ਜਦੋਂ ਪਾਉਂਦਾ ਹੁਤੀ ਤੇ ਅੱਗ ਇਕਦਮ ਉੱਪਰ ਨੂੰ ਉੱਠਦੀ ਹੈ।
ਆਦਿ ਸ਼ਕਤ ਕੋ ਤਾਰਤ ਧਿਆਨਾ,
ਉਹ ਆਪਣੀ ਸ਼ਕਤੀ ਜਿਹੜੀ ਸ਼ਕਤੀ ਨੂੰ ਉਹ ਮੰਨਦਾ, ਉਹ ਤਾਂ ਕਾਰ ਰੂਪੀ ਸ਼ਕਤੀ ਨੂੰ ਮੰਨਦੇ ਹੈ, ਤੋ ਉਹ ਉਸ ਸ਼ਕਤੀ ਦਾ ਧਿਆਨ ਧਾਰਦਾ ਕੇਸ਼ੋ ਦਾਸ।
ਉਗਰ ਤੇਜ ਦੁਸ਼ਟਨ ਕੋ ਦਰਨੀ,
ਜਿਹੜਾ ਬੜਾ ਉਗਰ ਤੇਜ ਹੈ ਜੋ ਦੁਸ਼ਟਾਂ ਨੂੰ ਦਲਣ ਵਾਲੀ, ਦਾਨਵਾਂ ਦਾ ਨਾਸ਼ ਕਰਨ ਵਾਲੀ, ਉਸ ਸ਼ਕਤੀ ਦਾ, ਉਸ ਦੇਵੀ ਦਾ ਉਹ ਧਿਆਨ ਧਾਰਦਾ।
ਕਿਰਪਾ ਠਾਨ ਦਾਸਨ ਕੀ ਰੱਖੇ ਕੇ,
ਔਰ ਕਲਗੀਆਂ ਵਾਲੇ ਪਾਤਸ਼ਾਹ ਜੀ ਉਸ ਸ਼ਕਤੀ ਦਾ ਧਿਆਨ ਧਾਰ ਰਹੇ ਨੇ ਜਿਹੜੀ ਅਕਾਲ ਪੁਰਖ ਦੀ ਸ਼ਕਤੀ ਸੰਸਾਰ ਦੇ ਜੀਆਂ ਤੇ ਕਿਰਪਾ ਕਰਕੇ ਸਾਰਿਆਂ ਦੀ ਸਹਾਇਤਾ ਕਰਨ ਵਾਲੀ। ਉਹ ਕਿਹੜੀ ਸ਼ਕਤੀ ਆ ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਕਹਿੰਦੇ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਜਿਹੜੀ ਬ੍ਰਹਮਾ ਨੂੰ ਪੈਦਾ ਕਰਨ ਵਾਲੀ ਹੈ, ਵਿਸ਼ਨੂੰ ਨੂੰ ਪੈਦਾ ਕਰਨ ਵਾਲੀ ਹੈ, ਸ਼ਿਵਜੀ ਨੂੰ ਪੈਦਾ ਕਰਨ ਵਾਲੀ ਹੈ, ਕਲਗੀਆਂ ਵਾਲੇ ਪਾਤਸ਼ਾਹ ਉਸ ਸ਼ਕਤੀ ਦੀ ਆਰਾਧਨਾ ਕਰ ਰਹੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਅਕਾਲ ਪੁਰਖ ਹੈ, ਪਰਮੇਸ਼ਰ ਤੋਂ ਵੱਖਰੀ ਨਹੀਂ ਉਹਦੀ ਸ਼ਕਤੀ। ਮੈਂ ਇਹ ਵਾਰ ਵਾਰ ਤਾਂ ਬੇਨਤੀ ਕਰ ਰਿਹਾ, ਕੋਈ ਵੱਖਰਾ ਨਾ ਸਮਝ ਲਵੇ। ਜਿਹੜੀ ਸ਼ਕਤੀ ਨੂੰ ਮਹਾਰਾਜ ਜੀ ਆਰਾਧ ਰਹੇ ਨੇ ਉਹ ਅਕਾਲ ਪੁਰਖ ਦੀ ਸ਼ਕਤੀ, ਸ਼ਕਤੀ ਦੀ ਸ਼ਕਤੀ ਉਹਦੇ ਤੋਂ ਵੱਖਰੀ ਨਹੀਂ ਹੁੰਦੀ। ਸਾਡੇ ਸਰੀਰ ਦਾ ਬਲ ਸਾਡੇ ਸਰੀਰ ਨਾਲੋਂ ਵੱਖਰਾ ਭਲਾ? ਸਾਡੇ ਸਰੀਰ ਦਾ ਬਲ ਸਾਡੇ ਸਰੀਰ ਦੇ ਹਿੱਸਾ ਹੈ। ਅਕਾਲ ਪੁਰਖ ਦੀ ਜਿਸ ਮਹਾਂਸ਼ਕਤੀ ਨੂੰ ਮਹਾਰਾਜ ਜੀ ਆਰਾਧ ਰਹੇ ਨੇ ਉਹ ਸ਼ਕਤੀ ਆ ਜਿਹੜੀ ਮਾਇਆ ਰੂਪ ਹੋ ਕੇ ਸਾਰੇ ਜਗਤ ਦੇ ਜੀਵਾਂ ਦੀ ਉਤਪਤੀ ਕਰਦੀ ਹੈ, ਪਾਲਣਾ ਕਰਦੀ ਹੈ, ਸੰਘਾਰਨਾ ਕਰਦੀ ਹੈ। ਉਹ ਅਕਾਲ ਪੁਰਖ ਦੀ ਸ਼ਕਤੀ ਜਿਹੜੀ ਬ੍ਰਹਮਾ ਵਿਸ਼ਨੂੰ ਮਹੇਸ਼ 33 ਕਰੋੜ ਦੇਵੀ ਦੇਵਤਿਆਂ ਨੂੰ ਚਲਾਉਣ ਵਾਲੀ ਸ਼ਕਤੀ ਹੈ। ਉਹ ਅਕਾਲ ਮਹਾਰਾਜ ਜੀ ਉਹਦੀ ਆਰਾਧਨਾ ਕਰ ਰਹੇ ਹਨ। ਹਾਂਜੀ,
ਕਿਰਪਾ ਠਾਨ ਦਾਸਨ ਕੀ ਰੱਖੇ,
ਕਿਰਪਾ ਕਰਕੇ ਆਪਣੇ ਦਾਸਾਂ ਦੀ ਰੱਖਿਆ ਕਰਨ ਵਾਲੀ ਹੈ।
ਕ੍ਰੋਧ ਪੂਰ ਤੇ ਦੁਰਜਨ ਪੱਖੇ,
ਉਹੀ ਸ਼ਕਤੀ ਜਦੋਂ ਵੀਰ ਰਸ ਵਿੱਚ ਆ ਜਾਵੇ ਤੇ ਫਿਰ ਉਹ ਦੁਸ਼ਮਣਾਂ ਦਾ, ਦੋਖੀਆਂ ਦਾ ਨਾਸ਼ ਕਰਨ ਵਾਲੀ ਪੱਖਿਅਕ ਹੈ।
ਇਤਿਆਦਿਕ ਧਰ ਧਿਆਨ ਦੋਹਨ ਕੋ,
ਇਹ ਤਾਂ ਧਿਆਨ ਧਾਰ ਦੇ ਕੇਸ਼ੋ ਦਾਸ ਜਿਹੜੀ ਸ਼ਕਤੀ ਨੂੰ ਮੰਨਦਾ ਉਹਦਾ ਧਿਆਨ ਕਰ ਰਿਹਾ। ਕਲਗੀਆਂ ਵਾਲੇ ਪਾਤਸ਼ਾਹ ਜਿਸ ਸ਼ਕਤੀ ਦੀ ਆਰਾਧਨਾ ਚ ਬੈਠੇ, ਉਹ ਅਕਾਲ ਪੁਰਖ ਦੀ ਸ਼ਕਤੀ ਹੈ ਮਹਾਰਾਜ ਜੀ, ਉਹਦੇ ਧਿਆਨ ਦੀ ਸਾਧਨਾ ਚ ਬੈਠੇ ਨੇ, ਅਕਾਲ ਪੁਰਖ ਨੂੰ ਹੀ ਆਰਾਧ ਰਹੇ ਨੇ।
ਫਿਰਤਾ ਦੇ ਕਰ ਚੰਚਲ ਮਨ ਕੋ,
ਇਹਦੇ ਬਾਰੇ ਭਾਈ ਗੁਰਦਾਸ ਸਾਹਿਬ ਨੇ ਆਪਣੀ ਬਾਣੀ ਚ ਲਿਖਿਆ, ਮਹਾਕਾਲ ਕਾਲ ਕਾ ਆਰਾਧੀ, ਕਾਲ ਦਾ ਵੀ ਜਿਹੜਾ ਕਾਲ ਹੈ ਉਹ ਕਾਲ ਕਾ ਅਕਾਲ ਪੁਰਖ, ਉਹਦੀ ਆਰਾਧਨਾ ਮਹਾਰਾਜ ਜੀ ਨੇ ਕੀਤੀ। ਜਿਹੜਾ ਕਾਲ ਦਾ ਵੀ ਕਾਲ ਮਹਾਕਾਲ ਹੈ ਉਹਦੀ ਆਰਾਧਨਾ ਵਿੱਚ ਪਾਤਸ਼ਾਹ ਜੀ ਬੈਠੇ ਹਨ।
ਹਵਨ ਕਰਤ ਉੱਠ ਲਾਟ ਉਚੇਰੀ,
ਇੱਧਰ ਕੇਸ਼ੋ ਦਾਸ ਹਵਨ ਕਰੀ ਜਾਂਦਾ, ਉਹਦੇ ਚ ਲਾਟਾਂ ਉੱਠੀ ਜਾਂਦੀਆਂ ਹਨ।
ਸੋਜ ਕ੍ਰਿਤ ਆਦਿਕ ਪਰਤ ਕਨੇਰੀ,
ਉਹਦੇ ਚ ਘਿਓ ਤੇ ਸਮੱਗਰੀ ਆਦਿਕ ਉਹ ਪਾਈ ਜਾ ਰਿਹਾ।
ਪ੍ਰਥਮ ਦਿਵਸ ਬੈਠੇ ਇੱਕ ਆਸਨ,
ਪ੍ਰਥਮ ਦਿਵਸ ਪਹਿਲੇ ਦਿਨ ਇੱਕੋ ਆਸਨ ਤੇ ਚੌਂਕੜੇ ਤੇ ਬੈਠੇ ਰਹੇ ਸਤਿਗੁਰੂ ਜੀ ਵੀ ਤੇ ਕੇਸ਼ੋ ਦਾਸ ਵੀ ਬੈਠਾ ਇੱਕ ਪਾਸੇ।
ਏਕ ਆਸ ਬਿਨ ਦੂਜੀ ਆਸ ਨਾ,
ਕਲਗੀਆਂ ਵਾਲੇ ਪਾਤਸ਼ਾਹ ਜੀ ਇੱਥੇ ਵੇਖੋ ਭਾਈ ਸਾਹਿਬ ਜੀ ਨਾਲ ਨਾਲ ਹੀ ਸੰਕੇਤ ਕਰ ਰਹੇ ਵੀ ਸਤਿਗੁਰੂ ਜੀ ਇੱਕ ਦੀ ਆਸ ਤੋਂ ਬਿਨਾਂ ਦੂਜੀ ਆਸ ਨਹੀਂ ਕਰਦੇ। ਇੱਕ ਦੀ ਆਸ ਮਤਲਬ ਅਕਾਲ ਪੁਰਖ ਦੀ ਆਸ, ਜਿਹਦੇ ਬਾਰੇ ਕਲਗੀਧਰ ਜੀ ਦਾ ਸਵਈਆ ਹੈ, ਪਾਏ ਗਏ ਜਬ ਤੇ ਤੁਮਾਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨ ਮਨ, ਸਿਮਰਤ ਸ਼ਾਸਤਰ ਬੇਦ ਸਬ ਬਹੁ ਭੇਦ ਕਹਿ ਹਮ,
ਨ ਜਾਣਿਓ
ਸ੍ਰੀ ਅਸਪਾਨ ਕਿਰਪਾ ਤੋਂ ਮਰੀ ਕਰ, ਮੈਂ ਨਾ ਕਹੋ ਸਭ ਤੋਏ
ਬਖਾਨਿਓ,
ਸਗਲ ਦੁਆਰ ਕੋ ਛਾੜ ਕੈ ਗਹੋ ਤੁਹਾਰੋ
ਦੁਆਰ,
ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ
ਤੁਹਾਰ।
ਬਸ ਉਸੇ ਇੱਕ ਦੀ ਧਿਆਨ ਦੀ ਸਾਧਨਾ ਵਿੱਚ ਕਲਗੀਧਰ ਜੀ ਇੱਕ ਦੀ ਆਸ ਵਿੱਚ ਬੈਠੇ ਹਨ।
ਪੰਜ ਪੈਰ ਲਗ ਇੱਕ ਸ਼ਰਮ ਕੀਨੋ।
ਪਹਿਲੇ ਦਿਨ ਪੰਜ ਪੈਰ ਤਾਈ ਬੈਠੇ ਰਹੇ ਅਡੋਲ। ਪੰਜ ਪੈਰ ਮਤਲਬ ਇੱਕ ਪੈਰ ਤਿੰਨ ਘੰਟਿਆਂ ਦਾ ਹੁੰਦਾ, 15 ਘੰਟੇ ਇੱਕੋ ਚੌਂਕੜੇ ਤੇ ਗਰੀਬ ਨਵਾਜ ਪਾਤਸ਼ਾਹ ਡੋਲ ਬੈਠੇ ਰਹੇ।
ਸਤਿ ਸ੍ਰੀ ਅਕਾਲ।
ਉਹਨਾਂ ਟਾਈਮਾਂ ਦੇ ਵਿੱਚ ਕੇਸ਼ੋਦਾਸ ਨੇ ਖਬਰੇ ਕਿੰਨੀ ਕੁ ਵਾਰੀ ਪਾਸੇ ਹਿਲਾਏ ਹੋਣੇ ਆ, ਕਲਗੀਆਂ ਵਾਲੇ ਪਾਤਸ਼ਾਹ ਜੀ ਅਡੋਲ ਹੀ ਬਿਆੰਗ ਵੀ ਨਹੀਂ ਕੋਈ ਹਿੱਲਿਆ, ਜਿਹੜੇ ਸੈਂਕੜੇ ਜੁੱਗਾਂ ਤਾਈਂ ਦੁਸ਼ ਦਮਨ ਦੇ ਰੂਪ ਚ ਹੇਮਕੁੰਡ ਪਰਬਤ ਤੇ ਅਡੋਲ ਬੈਠਣ ਵਾਲੇ ਹੈ, ਉਹਨਾਂ ਲਈ 15 ਘੰਟੇ ਕੀ ਮਾਇਨੇ ਰੱਖਦੇ ਸਨ? ਕੇਸ਼ੋਦਾਸ ਜਾਣ ਬੁੱਝ ਕੇ ਕੁਝ ਏਦਾਂ ਦਾ ਵਰਤਾਰਾ ਕਰ ਰਿਹਾ ਵੀ ਸ਼ਾਇਦ ਉਹ ਤੰਗ ਹੋ ਕੇ ਆਖਣ, ਕੋਈ ਨੀ ਕੇਸ਼ੋਦਾਸ ਤੂੰ ਆਪੇ ਹੀ ਪ੍ਰਗਟ ਪ੍ਰਗਟ ਕਰ ਲੈ ਤੇ ਮੈਂ ਫਿਰ ਆਪਣਾ ਜਿਹੜਾ ਵਰਤਾਰਾ ਹੋਊ ਉਹ ਕਰ ਲਵਾਂਗਾ। ਪਰ ਪਾਤਸ਼ਾਹ ਜੀ ਨੂੰ ਅਰਾਧਨਾ, ਅਕਾਲ ਪੁਰਖ ਦੀ ਅਰਾਧਨਾ ਕਰ ਰਹੇ ਮਹਾਰਾਜ, ਕਿਉਂਕਿ ਸਤਿਗੁਰੂ ਜੀ ਇੱਥੇ ਜਿਹੜੀ ਅਰਾਧਨਾ ਕਰਕੇ ਸ਼ਕਤੀ ਪ੍ਰਗਟ ਹੋਣੀ ਆ, ਉਹ ਸ਼ਕਤੀ ਪੰਥ ਵਿੱਚ ਭਰਨੀ ਆ ਮਹਾਰਾਜ। ਤੋ ਗਰੀਬ ਨਵਾਜ ਪਾਤਸ਼ਾਹ ਨੂੰ ਬੈਠਿਆਂ ਤਕਰੀਬਨ 5 ਪਹਿਰ ਬੀਤ ਗਏ।
ਹੋਤ ਨਿਰੰਤਰ ਹੋਮ ਪ੍ਰਬੀਨੋ।
ਉਧਰ ਕੇਸ਼ੋਦਾਸ ਵੀ ਬੈਠਾ ਰਿਹਾ।
ਸਹਿਤ ਮੰਤਰ ਕੇ ਜੇਤਕ ਪਏਓ।
ਜਿੰਨੇ ਮੰਤਰ ਆਦਿਕ ਪੜ੍ਹਨੇ ਸੀ, ਹੂਤੀਆਂ ਦੇਣੀਆਂ ਸੀ, ਦੇਈ ਜਾ ਰਿਹਾ।
ਤੇ ਤਕ ਸੋਜ ਹਮਨ ਕਰ ਦੇਓ।
ਇੰਨੀ ਹਵਨ ਦੀ ਸੋਜ ਸੀ, ਸਮੱਗਰੀ ਸੀ, ਉਹ ਕਰੀ ਜਾ ਰਿਹਾ।
ਵਿਪਰ ਸਮੇਤ ਉੱਠੇ ਪ੍ਰਭ ਫੇਰ।
5 ਪਹਿਰਾਂ ਬਾਅਦ ਕੇਸ਼ੋਦਾਸ ਨੇ ਵੇਖਿਆ ਵੀ ਇਹ ਤਾਂ ਹਿਲਦੇ ਜੁਲਦੇ ਨਹੀਂ, ਹੁਣ ਆਪ ਹੀ ਕਵਾਂ, ਕਹਿਣ ਲੱਗਾ ਮਹਾਰਾਜ ਜੀ ਹੁਣ ਬਸ ਅੱਜ ਦਾ ਮਰਿਆਦਾ ਪੂਰੀ ਹੋ ਗਈ। ਗਰੀਬ ਨਵਾਜ ਪਾਤਸ਼ਾਹ ਨੇ ਨੇਤਰ ਖੁੱਲੇ ਖੋਲੇ ਤੇ ਚੌਂਕੜੇ ਤੋਂ ਉੱਠੇ।
ਕਰ ਆਰਾਮ ਨਿਸ ਭਈ ਸਵੇ।
ਰਾਤ ਪੈ ਚੁੱਕੀ ਸੀ, ਗੁਰਦੇਵ ਨੇ ਆਰਾਮ ਕੀਤਾ ਤੇ ਅੰਮ੍ਰਿਤ ਵੇਲਾ ਹੋਇਆ।
ਸੋਚ ਇਸ਼ਨਾਨ ਠਾਨ ਗੁਰ ਤਾਂ।
ਸਤਿਗੁਰੂ ਜੀ ਨੇ ਸੋਚ ਇਸ਼ਨਾਨ ਦਾ ਪ੍ਰਬੰਧ ਜਲ ਦਾ ਉੱਥੇ ਹੀ ਕੀਤਾ ਹੋਇਆ, ਇਸ਼ਨਾਨ ਕੀਤਾ ਅੰਮ੍ਰਿਤ ਵੇਲੇ।
ਤਿਮਹੀ ਬਿਪਰ ਕਰੀ ਸੁਧ ਮਹਾ।
ਬਿਪਰ ਨੇ ਵੀ ਇਸ਼ਨਾਨ ਪਾਨ ਕੀਤਾ।
ਔਰ ਬੈਠ ਕਰ ਤਿਸਹੀ ਆਸਨ।
ਫਿਰ ਉਸੇ ਦੇ ਅਗਲੇ ਦਿਨ ਵੀ ਉਸੇ ਆਸਨ ਤੇ ਬੈਠ ਗਏ।
ਕਰਨ ਲੱਗੇ ਸ਼੍ਰੀ ਚੰਡੇ ਉਪਾਸਨ।
ਤੇ ਉਪਾਸ਼ਨਾ ਕਰਨ ਲੱਗੇ। ਕੇਸ਼ੋਦਾਸ ਆਪਣੀ ਚੰਡੀ ਦੀ ਉਪਾਸ਼ਨਾ ਕਰ ਰਿਹਾ ਤੇ ਕਲਗੀਧਰ ਪਾਤਸ਼ਾਹ ਜੀ ਮਹਾਂਸ਼ਕਤੀ ਅਕਾਲ ਪੁਰਖ ਦੀ ਉਪਾਸ਼ਨਾ ਕਰ ਰਹੇ ਹਨ।
ਮੰਤਰਨ ਕੋ ਉਚਾਰ ਬਹੁ ਬਾਰੀ।
ਕੇਸ਼ੋਦਾਸ ਬਹੁਤ ਪ੍ਰਕਾਰ ਦੇ ਮੰਤਰ ਪੜ੍ਹਦਾ ਆਪਣੀ ਰਸਨਾ ਤੋਂ।
ਪਰ ਪੰਕਜ ਤੇ ਆਹੁਤੀ ਡਾਰੀ।
ਔਰ ਆਹੁਤੀ ਪਾਈ ਜਾ ਰਿਹਾ ਹੈ।
ਉਠਤ ਤੂਮ ਬੋ ਚੜਿਓ ਆਕਾਸ਼ਾ।
ਬਹੁਤ ਜ਼ਿਆਦਾ ਧੂੰਆਂ ਉੱਠਿਆ, ਆਕਾਸ਼ ਵਿੱਚ ਚੜਿਆ।
ਤਿਲ ਕ੍ਰਿਤ ਪਰੇ ਸੁਲਾਟ ਪ੍ਰਕਾਸ਼ਾ।
ਤਿਲ ਪੈਂਦੇ ਹਵਨ ਕੁੰਡ ਚ ਘਿਓ ਪੈਂਦਾ, ਬੜੀ ਲਾਟ ਉੱਠਦੀ ਅੱਗ ਦੀ।
ਕੇਸ਼ਵ ਦਾਸ ਪਠੇ ਮੁਖ ਜਿਉਂ ਜਿਉਂ।
ਕੇਸ਼ੋਦਾਸ ਜਿਵੇਂ ਮੂੰਹ ਆਪਣੇ ਜਿਵੇਂ ਜਿਵੇਂ ਪੜ੍ਹਦਾ ਮੰਤਰ।
ਆਸਨ ਸਾਧ ਏਕ ਰਸ ਬੈਸੇ।
ਨਾਲ ਨਾਲ ਉਸੇ ਤਰ੍ਹਾਂ ਹੂਤੀ ਪਾਈ ਜਾਂਦੇ। ਕਲਗੀਧਰ ਪਾਤਸ਼ਾਹ ਜੀ ਇੱਕ ਰਸ ਆਪਣਾ ਆਸਣ ਸਾਧ ਕੇ, ਦਾ ਮਤਲਬ ਹੁੰਦਾ ਵੀ ਜਿਹੜੇ ਆਸਣ ਤੇ ਜਿਸ ਪੋਜੀਸ਼ਨ ਚ ਬੈਠ ਗਏ ਮੁੜ ਕੇ ਉਸੇ ਤਰ੍ਹਾਂ ਹੀ ਬੈਠੇ ਰਹੇ ਅਡੋਲ। ਨਾ ਗੋਡਾ ਹਿੱਲਦਾ, ਨਾ ਚਰਨ ਹਿੱਲਦਾ, ਨਾ ਬਾਹਾਂ ਹਿੱਲਦੀਆਂ। ਮਹਾਰਾਜ ਜੀ ਬਿਲਕੁਲ ਨਿਸ਼ਕਰਿਆ ਹੋ ਕੇ ਅਡੋਲ ਬੈਠ ਜਾਂਦੇ ਹਨ।
ਚੰਡ ਪਰਾਇਣ ਕਰ ਮਨ ਤੈਸੇ।
ਹੋਰ ਕੇਸ਼ੋਦਾਸ ਵੀ ਬੈਠ ਗਿਆ। ਕਲਗੀਧਰ ਜੀ ਅਕਾਲ ਪੁਰਖ ਜੀ ਦੇ ਪਰਾਇਣ ਹੋ ਕੇ, ਅਕਾਲ ਪੁਰਖ ਦੀ ਮਹਾਨ ਸ਼ਕਤੀ ਦੇ ਪਰਾਇਣ ਹੋ ਕੇ ਅਡੋਲ ਹੋ ਕੇ ਬੈਠਦੇ ਹਨ।
ਨਿੰਦਰਾ ਛੁਦਾ ਗਿਰਾ ਨਿਜ ਜੀਤ।
ਭੁੱਖ ਨੀਂਦ ਪਿਆਸ ਇਹਨਾਂ ਤਿੰਨਾਂ ਤੇ ਕਲਗੀਧਰ ਜੀ ਦੀ ਜਿੱਤ ਹੈ। ਨਾ ਨੀਂਦ ਵਿਆਪਦੀ ਹੈ, ਨਾ ਭੁੱਖ, ਨਾ ਪਿਆਸ। ਇਹ ਉਹ ਅਵਸਥਾ ਜਿਹਦੇ ਬਾਰੇ ਗੁਰਬਾਣੀ ਚ ਵੀ ਪਾਤਸ਼ਾਹ ਦੇ ਮਹਾਂਵਾਕ ਨੇ, ਤਿੱਥੈ ਊਂਗ ਨਾ ਭੁੱਖ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਮਾਂ ਇੱਕ ਉਹ ਅਵਸਥਾ ਜਿੱਥੇ ਨਾ ਨੀਂਦ ਵਿਆਪਦੀ ਆ, ਨਾ ਭੁੱਖ ਵਿਆਪਦੀ ਆ, ਨਾ ਪਿਆਸ ਵਿਆਪਦੀ ਆ। ਐਸੀ ਅਵਸਥਾ ਵਿੱਚ ਕਲਗੀਧਰ ਜੀ ਅਡੋਲ ਬੈਠੇ ਹਨ।
ਆਸਨ ਬੈਠੇ ਪਰਮ ਪੁਨੀਤ।
ਪਰਮ ਪੁਨੀਤ ਸਤਿਗੁਰੂ ਜੀ ਅਡੋਲ ਆਸਣ ਤੇ ਬੈਠੇ ਹਨ।
ਪ੍ਰਥਮ ਦਿਵਸ ਜਿਵ ਦੂਸਰ ਦਿਨ ਕੋ।
ਜਿਵੇਂ ਪਹਿਲੇ ਦਿਨ ਬੈਠੇ ਰਹੇ ਪੰਜ ਪੈਰ, ਉਸੇ ਤਰ੍ਹਾਂ ਅਗਲੇ ਦਿਨ ਵੀ महाराज जी पांच पैर तक उसे तरह ही अडोल बैठे रहे।
करी सुकृत स्थिर कर मन को,
और अपना मन स्थिर करके गुरुदेव जी परमेश्वर दी महाशक्ति अकाल पुरख नु आराधन विच उसे तरह ही अडोल बैठे रहे। से कृत विच
पंच जाम लो होम आरंभा,
पांच पैरां तक फिर कहिंदे इसे तरह यज्ञ चलदा रहा।
दास बिलोकत पई अचंबा,
जेडे दास उथे सेवा विच थले हाजर सी ओ बड़े हैरान हो रहे अचंबत भी इन्नी करड़ी तपस्या। ਇਹ ਤਪੱਸਿਆ ਗੁਰੂ ਨਾਨਕ ਸਾਹਿਬ ਨੇ ਵੀ ਕੀਤੀ ਜਿਹਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹੈ ਰੋੜੀ ਸਾਹਿਬ ਗੁਰੂ ਘਰ ਵਿੱਚ। ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕੜੀ ਕਰੀ ਵਿਛਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣਿਆਈ। ਕਲਗੀਧਰ ਜੀ ਵੀ ਐਸੀ ਮਹਾਨ ਤਪੱਸਿਆ ਵਿੱਚ ਬੈਠੇ ਸੇਵਕ ਬੜੇ ਹੈਰਾਨ ਹੋ ਰਹੇ ਨੇ।
ਸੁਖੀ ਆਰ ਬਲ ਸਕਲ ਬਿਤਾਈ,
ਸਿੱਖੇ ਵੀ ਸੋਚਦੇ ਕਿ ਪਾਤਸ਼ਾਹ ਨੇ ਤਾਂ ਸਾਰਾ ਜੀਵਨ ਬੜੇ ਸੁੱਖਾਂ ਵਿੱਚ ਬਤੀਤ ਕੀਤਾ, ਇੰਨਾ ਲੰਮਾ ਸਮਾਂ ਮਹਾਰਾਜ ਜੀ ਕਦੇ ਅਡੋਲ ਬੈਠੇ ਨਹੀਂ। ਉਹਨਾਂ ਨੂੰ ਤਾਂ ਇਹੀ ਸਰੀਰ ਦਿਸ ਰਿਹਾ ਸੀ ਨਾ, ਪਾਤਸ਼ਾਹ ਦਾ ਪਿਛਲਾ ਰੂਪ ਨਹੀਂ ਨਜ਼ਰ ਆ ਰਿਹਾ ਵੀ ਦੁਸ਼ਟ ਦਮਨ ਦੇ ਰੂਪ ਵਿੱਚ ਸੈਂਕੜੇ ਯੁੱਗਾਂ ਤਾਈਂ ਮਹਾਰਾਜ ਜੀ ਲੇਟੇ ਹੀ ਨਹੀਂ, ਅਡੋਲ ਨਾ ਭੁੱਖ ਨਾ ਪਿਆਸ। ਤੇ ਹੁਣ ਵੀ ਪੰਦਰਾਂ ਘੰਟੇ ਦਾ ਜਲ ਪਾਣੀ ਨਹੀਂ ਛਕਦੇ ਅਡੋਲ ਬੈਠੇ। ਵਿਸਾਖ ਦੇ ਮਹੀਨੇ 'ਚ ਗਰਮੀ ਵੀ ਹੁੰਦੀ ਹੈ, ਅਡੋਲ ਬੈਠੇ ਨੇ। ਉਹ ਸੇਵਕ ਹੈਰਾਨ ਨੇ ਵੀ ਇੰਨੀ ਕਸ਼ਟ ਘਾਲਣਾ, ਤਾਂ ਮਹਾਰਾਜ ਜੀ ਦਾ ਸਰੀਰ ਬੜਾ ਸੋਹਲ ਹੈ ਕੂਲਾ ਹੈ, ਤੇ ਪਾਤਸ਼ਾਹ ਨੇ ਇੰਨੀ ਪਹਿਲਾਂ ਆਪਣੇ ਸਰੀਰ ਨੂੰ ਖੇਚਲਾ ਨਹੀਂ ਦਿੱਤੀ।
ਕਠਨ ਕਿਰਿਆ ਇੱਕ ਵਾਰੀ ਉਠਾਈ,
ਇੱਕੋ ਵਾਰ ਪਹਿਲੇ ਦਿਨ ਤੋਂ ਹੀ ਮਹਾਰਾਜ ਜੀ ਨੇ ਇੰਨੀ ਕਠਨ ਕਿਰਿਆ ਕੀਤੀ ਹੈ।
ਭੂਮ ਸੇਜ ਕਰ ਭੋਜਨ ਵਰਜਿਓ,
ਪ੍ਰਸ਼ਾਦਾ ਵੀ ਨਹੀਂ ਛਕਿਆ ਦੋ ਦਿਨਾਂ ਤੋਂ। ਤੇ ਭੂਮ ਸੇਜ ਮਤਲਬ ਥੱਲੇ ਜ਼ਮੀਨ ਤੇ ਆਸਣ, ਘਾਹ ਵਿਛਾ ਕੇ ਉਹਦੇ ਤੇ ਆਸਣ ਲਾਇਆ ਹੋਇਆ, ਲੇਟੇ ਹੋਏ ਨੇ ਕਿੱਥੇ ਮਖਮਲੀ ਵਿਛਾਉਣਿਆ ਤੇ ਬਿਰਾਜਦੇ ਨੇ, ਤੇ ਕਿੱਥੇ ਮਹਾਰਾਜ ਜੀ ਨੇ ਥੱਲੇ ਹੀ ਘਾਹ ਆਦਿਕ ਵਿਛਾਇਆ ਹੋਇਆ ਤੇ ਉਹਦੇ ਤੇ ਆਸਣ ਹੈ।
ਪੰਜ ਪੈਰ ਲੱਗ ਬੈਠਣ ਸਿਰਜੇ,
ਪੰਜ ਪੈਰ ਤਾਂ ਹੀ ਅਡੋਲ ਬੈਠੇ ਰਹੇ ਹਨ।
ਇੱਕ ਜਾਮ ਜਬ ਨਿਸਾ ਬਿਤਾਈ,
ਇੱਕ ਪੈਰ ਜਦੋਂ ਰਾਤ ਬੀਤਦੀ ਹੈ।
ਕਰਨ ਆਰਾਮ ਉੱਠੇ ਗੋਸਾਈ,
ਫਿਰ ਮਹਾਰਾਜ ਜੀ ਆਰਾਮ ਕਰਨ ਲਈ ਕੁਝ ਸਮੇਂ ਲਈ ਉੱਠੇ ਹਨ।
ਕੁਛ ਫਿਰ ਕਰ ਇਤ ਉਤ ਤਿਸ ਥਾਨ,
ਪਹਿਲਾਂ ਮਹਾਰਾਜ ਜੀ ਟੁਰੇ ਫਿਰੇ ਸੱਜੇ ਖੱਬੇ ਇਧਰ ਉਧਰ, ਕਿਉਂਕਿ ਚੌਂਕੜੇ ਤੇ ਬੈਠੇ ਸਾਡੇ ਲਈ ਪ੍ਰੇਰਨਾ ਕਰ ਰਹੇ ਆ ਵੀ ਜਦੋਂ ਲੰਮਾ ਸਮਾਂ ਚੌਂਕੜਾ ਲੱਗਾ ਹੋਵੇ ਸਾਧਨਾ ਚ ਫਿਰ ਉੱਠ ਕੇ ਥੋੜਾ ਜਿਹਾ ਉਹ ਨਾਲੋਂ ਨਾਲ ਲੇਟ ਨਹੀਂ ਜਾਣਾ ਚਾਹੀਦਾ, ਤੇ ਉੱਠ ਕੇ ਥੋੜਾ ਬਹੁਤਾ ਸੱਜੇ ਖੱਬੇ ਫਿਰ ਲੈਣਾ ਚਾਹੀਦਾ ਤਾਂ ਜੋ ਸਰੀਰ ਦੇ ਖੂਨ ਦਾ ਜਿਹੜਾ ਸਰਕਲ ਹੈ ਉਹ ਸਹੀ ਤਰੀਕੇ ਨਾਲ ਚੱਲ ਪਏ, ਮੁੜ ਕੇ ਆਰਾਮ ਕਰ ਲਓ। ਤੋ ਸਤਿਗੁਰੂ ਜੀ ਕਹਿੰਦੇ ਉੱਠੇ ਨੇ ਪੰਜ ਪਹਿਰਾਂ ਬਾਅਦ, ਇੱਕ ਪਹਿਰ ਰਾਤ ਦਾ ਬੀਤ ਚੁੱਕਾ ਸੀ ਆਰਾਮ ਕਰਨ ਵਾਸਤੇ ਉੱਠੇ, ਥੋੜਾ ਜਿਹਾ ਟਹਿਲੇ ਨੇ ਸੱਜੇ ਖੱਬੇ।
ਓਡੀ ਬਿਨਾ ਨੀਂਦ ਭਗਵਾਨ,
ਮਹਾਰਾਜ ਜੀ ਲੇਟ ਗਏ ਪਰ ਗੁਰਦੇਵ ਨਿੰਦਰਾ ਵਸ ਨਹੀਂ ਹੋਏ, ਸਤਿਗੁਰ ਜਾਗਤਾ ਹੈ ਦੇਉ। ਮਹਾਰਾਜ ਜੀ ਲੇਟੇ ਹੋਏ ਵੀ ਭਵੇਂ ਸਰੀਰ ਕਰਕੇ ਲੇਟੇ ਨੇ ਪਰ ਜਾਗ ਹੀ ਰਹੇ ਹਨ।
ਪੁਨ ਪ੍ਰਭਾਤ ਉਠ ਸੋਚ ਇਸ਼ਨਾਨੀ,
ਜਦੋਂ ਸਵਾ ਕੁ ਪਹਿਰ ਰਾਤ ਰਹੀ ਦੋ ਕੁ ਪਹਿਰ ਫਿਰ ਅੰਮ੍ਰਿਤ ਵੇਲੇ, ਘੰਟੇ ਦੋ ਢਾਈ ਘੰਟੇ ਮਹਾਰਾਜ ਜੀ ਬਿਰਾਜੇ ਹੋਣੇ ਹੈ, ਉੱਠ ਕੇ ਫਿਰ ਤਿਆਰ ਬਰ ਤਿਆਰ ਹੋਏ।
ਬੈਠਾ ਮਨ ਕੀ ਕ੍ਰਿਤ ਕੋਠਾ,
ਫਿਰ ਉਸੇ ਤਰ੍ਹਾਂ ਪਹਿਲੇ ਦਿਨਾਂ ਵਾਂਗੂ ਬੈਠ ਗਏ।
ਦਿਜ ਬਰ ਤੇ ਕ੍ਰਿਤ ਹੋਏ ਨਾ ਏਤੀ,
ਹੁਣੋ ਜਿਹੜਾ ਬ੍ਰਾਹਮਣ ਸੀ ਉਹਦੇ ਕੋਲੋਂ ਨਹੀਂ ਹੋ ਰਿਹਾ ਹੈ ਸਾਰਾ ਕੁਝ। ਪਹਿਲਾਂ ਦੋ ਕੁ ਦਿਨ ਤਾਂ ਉਹਨੇ ਕੀਤਾ ਅੱਠ ਤਪ ਜਿਹਾ, ਉਹਨੇ ਵੇਖਿਆ ਵੀ ਅੱਜ ਕਹਿ ਦੇਣਗੇ ਵੀ ਮਹਾਰਾਜ ਜੀ, ਅਗਲੇ ਦਿਨ ਫਿਰ ਆ ਕੇ ਬੈਠ ਗਏ। ਉਹਦੇ ਕੋਲ ਹੁਣ ਇੰਨਾ ਕੰਮ ਹੁੰਦਾ ਨਹੀਂ ਸੀ, ਇੰਨੀ ਕ੍ਰਿਤ ਹੁੰਦੀ ਨਹੀਂ ਸੀ, ਇੰਨਾ ਸਮਾਂ ਉਹ ਬੈਠਿਆ ਨਹੀਂ ਸੀ।
ਕਰਤ ਹਮਨ ਪ੍ਰਭ ਪਠ ਕਰ ਤੇਤੀ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅਡੋਲ ਉਸੇ ਤਰ੍ਹਾਂ ਬੈਠੇ ਰਹੇ।
ਇਸੀ ਪ੍ਰਕਾਰ ਕਿਤਕ ਦਿਨ ਕਰਨੀ,
ਇਸੇ ਤਰ੍ਹਾਂ ਕੁਝ ਕੁ ਦਿਨ ਬੀਤ ਗਏ।
ਕਰੀ ਬਿਖਮ ਤਪ ਤੇ ਜਿਮ ਬਰਨੀ,
ਬੜਾ ਬਿਖਮ ਤਪ ਕਲਗੀਧਰ ਜੀ ਨੇ ਕੀਤਾ।
ਹਮਨ ਵਸਤ ਸਗਰੀ ਚੱਲ ਆਵੇ,
ਜਿਹੜੀ ਹਵਨ ਦੀ ਸਮੱਗਰੀ ਸੀ ਉਹ ਰੋਜ਼ ਚੱਲ ਕੇ ਆਉਂਦੀ ਸੀ।
ਤਰੇ ਮੌਨ ਸੇਵਕ ਤਰ ਜਾਵੇ,
ਜਿਹੜੇ ਸੇਵਕ ਨੇ ਚੁੱਪ ਚਪੀਤੇ ਆਉਂਦੇ, ਬੋਲਦੇ ਨੀ, ਆਗਿਆ ਸੀ ਵੀ ਬੋਲਣਾ ਨੀ, ਚੁੱਪ ਚਾਪ ਹੀ ਉੱਥੇ ਰੱਖ ਜਾਂਦੇ ਤੇ ਰੱਖ ਕੇ ਚਲੇ ਜਾਂਦੇ ਥੱਲੇ।
ਕ੍ਰਿਤ ਸੈਂਕਰੇ ਮਨ ਪਹੁੰਚੇ ਹੈ।
ਕਹਿੰਦੇ ਕਈ ਮਨ ਤਾਂ ਘਿਓ ਹੀ ਬਲੀ ਜਾ ਰਿਹਾ ਹੈ।
ਤਿਲ ਜਬ ਮੇਵਾ ਤੰਦੁਲ ਲਏ ਹੈ,
ਫਿਰ ਹੋਰ ਇਹਦੇ ਤੋਂ ਇਲਾਵਾ ਕਿੰਨੀਆਂ ਸਮੱਗਰੀਆਂ ਨੇ ਜਿਹੜੀਆਂ ਉਸ ਕੁੰਡ ਵਿੱਚ ਬਲ ਰਹੀਆਂ ਹਨ।
ਬਹੁਤ ਸਰਕਰਾ ਆਨ ਕਰ ਤਰੇ,
ਜਿਹੜੀ ਪੂਰਾ ਖੰਡ ਹੁੰਦੀ ਉਹਦੇ ਨਾਲ ਅੱਗ ਪ੍ਰਚੰਡ ਹੁੰਦੀ ਹੈ ਜ਼ਿਆਦਾ, ਉਹ ਵੀ ਲਿਆ ਕੇ ਪਾਉਂਦੇ ਨੇ।
ਵਿਪਰ ਹੁਕਮ ਤੇ ਮੇਲਨ ਕਰੇ,
ਕੇਸ਼ੋਦਾਸ ਜਿਹੜੀ ਜਿਹੜੀ ਸਮੱਗਰੀ ਕਹਿੰਦਾ ਉਹ ਆ ਜਾਂਦੀ ਹੈ।
ਬਾਸਨ ਭਰੇ ਉਠਾਵੇ ਦੋ,
ਉਹ ਭਰੇ ਹੋਏ ਭਾਂਡੇ ਜਿਹੜੇ ਨੇ ਸਮੱਗਰੀ ਦੇ ਲਿਆ ਕੇ ਰੱਖ ਦਿੰਦੇ ਨੇ, ਖਾਲੀ ਲੈ ਜਾਂਦੇ ਹਨ।
ਜਿਤਕ ਪ੍ਰਮਾਣ ਆਹੂਤੀ ਕੇਰਾ,
ਜਿੰਨਾ ਕੁ ਸਮੱਗਰੀ ਲੱਗ ਜਾਂਦੀ ਉਨੇ ਕੁ ਭਾਂਡੇ ਭਰ ਕੇ ਰੱਖ ਜਾਂਦੇ ਸੇਵਾਦਾਰ।
ਲਹੇ ਤਿਤਕ ਨੇ ਘਾਟ ਕਨੇਰਾ,
ਉਨੀ ਕੁ ਲੈਂਦੇ ਘੱਟ ਨੀ ਕਰਦੇ ਸਮੱਗਰੀ, ਜਿੰਨੀ ਕਹਿੰਦਾ ਕੇਸ਼ੋਦਾਸ ਉਨੀ ਲਿਆ ਕੇ ਦਿੰਦੇ ਨੇ।
ਮੁਖ ਤੇ ਪੜੇ ਮੰਤਰ ਕੋ ਜਬੇ,
ਪੜੀ ਜਾਂਦਾ ਮੰਤਰ
ਅੰਤਰ ਆਹੂਤੀ ਡਾਰੇ ਤਬੇ,
ਨਾਲੀ ਆਹੂਤੀ ਪਾਈ ਜਾਂਦਾ ਹੈ।
ਇਸੀ ਰੀਤ ਕਰਤੇ ਪ੍ਰਭ ਰਹੇ,
ਕਲਗੀਧਰ ਪਾਤਸ਼ਾਹ ਜੀ ਅਡੋਲ ਸਾਧਨਾ ਚ ਬੈਠੇ ਰਹੇ।
ਵਿਦਤ ਜਗਤ ਮੈਂ ਜਿਤ ਕਿਤ ਲਏ,
ਇਹ ਗੱਲ ਹੁਣ ਸਾਰੇ ਸੰਸਾਰ ਚ ਪ੍ਰਗਟ ਹੋਣ ਲੱਗ ਪਈ ਵੀ ਕਲਗੀਧਰ ਜੀ ਚੰਡੀ ਪ੍ਰਗਟ ਕਰ ਰਹੇ, ਕਿ ਕਲਗੀਧਰ ਜੀ ਚੰਡੀ ਪਰ ਇੱਕ ਅੱਗੇ ਆਉਣ ਵਾਲੇ ਸਮੇਂ ਚ ਇਹ ਵੀ ਬਚਨ ਆਉਣੇ ਵੀ ਲੋਕਾਂ ਨੇ ਇਹ ਵੀ ਗੱਲਾਂ ਕਰ ਰਹੀਆਂ ਵੀ ਗੁਰੂ ਸਾਹਿਬ ਤੇ ਚੰਡੀ ਪੁੱਠੀ ਪੈ ਗਈ ਜਦੋਂ ਸਿੱਖਾਂ ਦੇ ਸਿਰ ਲਏ, ਤੋ ਗੱਲ ਪਸਰ ਗਈ ਸਾਰੇ ਦੇਸ਼ ਵਿਦੇਸ਼ਾਂ ਵਿੱਚ ਵੀ ਕਲਗੀਧਰ ਜੀ ਚੰਡੀ ਪ੍ਰਗਟ, ਮਹਾਰਾਜ ਜੀ ਤਾਂ ਉਹ ਚੰਡੀ ਪ੍ਰਗਟ ਕਰ ਰਹੇ ਜਿਹੜੀ ਅਕਾਲ ਪੁਰਖ ਦੀ ਮਹਾਨ ਸ਼ਕਤੀ ਹੈ, ਔਰ ਪੰਥ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕਰਨੀ ਜਿਹੜੇ ਜੰਗ ਯੁੱਧ ਲੜਨ ਵਾਸਤੇ ਤਿਆਰ ਉਬਰ ਤਿਆਰ ਹੋਣ, ਕਿਉਂਕਿ ਪਿੱਛੇ ਜਿਹੜੀ ਸੰਗਤ ਤੋਂ ਦੀ ਕਥਾ ਆਪ ਜੀ ਨੇ ਸੁਣੀ ਹੈ ਵੀ ਇੱਕ ਦੋ ਥਾਵਾਂ ਤੇ ਝੜਪਾਂ ਹੋਈਆਂ, ਕਹਿੰਦੇ ਮਹਾਰਾਜ ਵੀ ਰੋਜ਼ ਰੋਜ਼ ਨਹੀਂ ਸਾਡੇ ਕੋਲੋਂ ਲੜਾਈ ਹੋਣੀ। ਪਾਤਸ਼ਾਹ ਨੇ ਫਿਰ ਵੇਖਿਆ ਵੀ ਇਹ ਕਹਿੰਦੇ ਵੀ ਇਹ ਦੋ ਕੁ ਲੜਾਈਆਂ ਵਿੱਚ ਹੀ ਇਹਨਾਂ ਦਾ ਮਨ ਰਾਜੀ ਜਿਹਾ ਹੋ ਗਿਆ ਵੀ ਹਾਲੇ ਤਾਂ ਇਹਨਾਂ ਨੇ 100 ਸਾਲ ਤੇਗ ਖੜਕਾਉਣੀ ਹੈ ਤਾਂ ਜਾ ਕੇ ਮਲੇਛਾਂ ਦਾ ਰਾਜ। 100 ਸਾਲ ਪੰਥ ਨੇ ਤਕਰੀਬਨ ਤਲਵਾਰ ਚਲਾਈ, 100 ਸਾਲ
ਸਤਿ ਸ੍ਰੀ
ਅਕਾਲ। ਸੈਂਕੜੇ ਜੰਗਾਂ ਸਾਡੇ ਖਾਲਸੇ ਨੇ ਲੜਨੀਆਂ ਤੇ ਇਹਨਾਂ ਵਿੱਚੋਂ ਬਿਰਤੀ ਉਹ ਸਪਿਰਿਟ ਭਰਨੀ ਹੈ, ਉਹ ਚੰਡੀ ਜਗਾਣੀ ਸੀ ਮਹਾਰਾਜ ਨੇ। ਲੋਕਾਂ ਨੂੰ ਹੋਰ ਹੀ ਚੰਡੀ ਸਮਝ ਆਉਂਦੀ ਹੈ, ਉਹ ਹੁਣ ਪ੍ਰਚਾਰ ਹੋ ਗਿਆ ਸਾਰੇ ਪਾਸੇ ਵੀ ਗੁਰੂ ਸਾਹਿਬ ਚੰਡੀ ਪ੍ਰਗਟ ਕਰ ਰਹੇ ਨੇ।
ਜਿਤਕ ਬਿਪਰ ਤੇ ਬੈਠੇ ਹੋ ਜਾਏ,
ਉਹ ਬ੍ਰਾਹਮਣ ਕੋਲ ਜਿੰਨਾ ਬੈਠਿਆ ਜਾਂਦਾ ਉਹ ਬੈਠਦਾ,
ਤਿਤਕ ਕਰਾਏ ਬੌਰ ਉੱਠ ਜਾਏ,
ਉਹਨਾਂ ਕੋ ਕਰਾ ਕੇ ਉੱਠ ਜਾਂਦਾ ਜਿਹੜੀ ਉਹਦੀ ਮਰਿਆਦਾ ਹੈ।
ਪ੍ਰਭ ਇੱਕ ਆਸਨ ਪ੍ਰਾਤੀ ਬੈਸੇ,
ਉੱਠ ਕੇ ਚਲਾ ਜਾਂਦਾ। ਪਾਤਸ਼ਾਹ ਜੀ ਹੁਣ ਰਾਤ ਵੀ ਬੈਠੇ ਰਹਿੰਦੇ, ਦਿਨੇ ਵੀ ਬੈਠੇ ਰਹਿੰਦੇ, ਬ੍ਰਾਹਮਣ ਦੋ ਵਾਰੀ ਸੌਂ ਕੇ ਵੀ ਆ ਜਾਂਦਾ। ਕਲਗੀਆਂ ਵਾਲੇ ਪਾਤਸ਼ਾਹ ਜੀ ਅਡੋਲ ਦਿਨ ਰਾਤ ਹੀ ਸਮਾਧੀ ਲਾਉਣ ਲੱਗ ਪਏ ਮਹਾਰਾਜ। ਪਹਿਲਾਂ 2-3 ਦਿਨ 4 ਦਿਨ ਤਾਂ 5-5 ਪਹਿਰ ਮਹਾਰਾਜ ਜੀ ਬੈਠਦੇ, ਫਿਰ ਇਹੋ ਜਿਹੀ ਅਵਸਥਾ ਵੀ ਆ ਗਈ ਮਹਾਰਾਜ ਜੀ 8 ਪਹਿਰ ਹੀ ਬੈਠੇ ਰਹਿੰਦੇ ਅਡੋਲ। ਗਰੀਬ ਨਵਾਜ ਪਾਤਸ਼ਾਹ ਜੀ,
ਜਾਮ ਰਾਤ ਲੋ ਸਥਿਰ ਤੈਸੇ,
ਇਹਨੇ ਵੀ ਰਾਤ ਵੀ ਮਹਾਰਾਜ ਜੀ ਅਡੋਲ ਬੈਠੇ ਰਹਿੰਦੇ। ਬ੍ਰਾਹਮਣ ਵੇਖ ਵੇਖ ਕੇ ਹੈਰਾਨ ਹੁੰਦਾ ਤੇ ਨਾਲੇ ਹਿਰਦੇ ਚ ਕਹਿੰਦਾ ਧੰਨ ਬਾਜਾਂ ਵਾਲੇ ਸਾਹਿਬ, ਧੰਨ ਕਲਗੀਧਰ। ਮਨ ਹੀ ਮਨ ਮਹਾਰਾਜ ਜੀ ਦਾ ਪੁਜਾਰੀ ਬਣੀ ਜਾਂਦਾ, ਦੇਵੀ ਦੀ ਪੂਜਾ ਕਰਦਾ ਕਰਦਾ ਕਲਗੀਧਰ ਜੀ ਦਾ ਪੁਜਾਰੀ ਬਣੀ ਜਾਂਦਾ ਹੈ।
ਪਠਨ ਹਮਨ ਮਨ ਕਰ ਬੋ ਧਿਆਨ,
ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਧਿਆਨ ਧਾਰਦੇ ਹਨ।
ਏਕਲ ਕਰਤੇ ਗੁਰ ਭਗਵਾਨ,
ਕੇਸ਼ੋਦਾਸ ਤਾਂ ਚਲਾ ਜਾਂਦਾ, ਕਲਗੀਧਰ ਜੀ ਅਡੋਲ ਇੱਕ ਅਕਾਲ ਪੁਰਖ ਦੇ ਧਿਆਨ ਵਿੱਚ ਬੈਠੇ ਰਹਿੰਦੇ ਹਨ।
ਦੋਹਰਾ ਇੱਕ ਆਰਾਧਨ ਚੰਡਕਾ ਭਏ ਪਰਾਇਣ ਤੀਰ,
ਅਕਾਲ ਪੁਰਖ ਜੀ ਦੀ ਅਰਾਧਨਾ ਵਿੱਚ, ਪਰਮੇਸ਼ਰ ਦੀ ਸ਼ਕਤੀ ਦੀ ਅਰਾਧਨਾ ਵਿੱਚ ਮਹਾਰਾਜ ਜੀ ਪ੍ਰਭੂ ਪਰਾਇਣ ਹੋ ਕੇ ਅਡੋਲ ਧੀਰਜ ਸਹਿਤ ਬੈਠੇ ਹਨ।
ਵਿਦਤੇ ਦੈ ਬੇਹੇਤ ਬਰ ਪੰਥ ਕਰਨ ਕੋ ਬੀਰ,
ਅਕਾਲ ਪੁਰਖ ਜੀ ਨੇ ਜਦੋਂ ਕਲਗੀਧਰ ਜੀ ਨੂੰ ਭੇਜਿਆ ਸੀ ਕਿ ਪੰਥ ਸਾਜੋ, ਤੇ ਮਹਾਰਾਜ ਜੀ ਨੇ ਕਿਹਾ ਸੀ ਮਹਾਰਾਜ ਤਾਂ ਸਾਜਾਂਗੇ ਜੇ ਤੁਸੀਂ ਸਹਾਇਤਾ ਕਰੋਗੇ। ਮਹਾਰਾਜ ਜੀ ਹੁਣ ਉਸ ਅਕਾਲ ਪੁਰਖ ਨੂੰ ਸ਼ਕਤੀ ਰੂਪ ਚ ਪ੍ਰਗਟ ਕਰਨਾ ਚਾਹੁੰਦੇ ਨੇ, ਔਰ ਅਕਾਲ ਪੁਰਖ ਕੋਲੋਂ ਵਰ ਲੈਣਾ ਚਾਹੁੰਦੇ ਨੇ ਕਿ ਮਹਾਰਾਜ ਜਿਸ ਕਾਰਜ ਲਈ ਭੇਜਿਆ ਉਹ ਕਾਰਜ ਹੁਣ ਅਸੀਂ ਕਰਨਾ, ਪੰਥ ਦੀ ਸਾਜਨਾ ਕਰਨੀ। ਇਸ ਕਰਕੇ ਅਕਾਲ ਪੁਰਖ ਦੇ ਉਸ ਮਹਾਂ ਸਵਰੂਪ ਨੂੰ, ਸ਼ਕਤੀ ਰੂਪ ਨੂੰ ਮਹਾਰਾਜ ਜੀ ਪ੍ਰਗਟ ਕਰਨਾ ਚਾਹੁੰਦੇ ਹਨ। ਹੋਰ ਕਥਾ ਆਪ ਜੀ ਪਾਤਸ਼ਾਹ ਦੇ ਪਾਵਨ ਇਤਿਹਾਸ ਤੇ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਗੁਰੂ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ।
ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਹੇ ਪਰ ਬ੍ਰਹਮ
ਅਗਨਾਸੀ ਅਗਨਾਸੀ
ਹੇ ਪੂਰਨ ਹੇ ਸਰਬਮ
ਭੰਜਨ ਗੁਣ ਤਾਸੀ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੀਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੀ ਸਦਾ ਬਬੇਕ
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾਇਆ ਧਾਰੇ
ਠਾਕੁਰ ਹੋ ਦਾਸ ਰੂ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰੱਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੇ
ਇੱਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਆਲ
ਵਾਹਿਗੁਰੂ ਨਾਮ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਦਾ ਕਰ ਸੇਵੰਦੇ
ਪਾਰੇ ਉਤਾਰਨ ਹਾਰੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਦਾ ਕਰ ਸੇਵੰਦੇ
ਪਾਰੇ ਉਤਾਰਨ ਹਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।